ਬਾਣੀ ਦਾ ਫੁਰਮਾਨ ਹੈ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਪਰਮਾਤਮਾ ਅਤੇ ਉਹਨਾਂ ਦਾ ਜੋ ਸੇਵਕ ਹੈ, ਸੰਤ ਹੈ, ਉਹ ਪਰਮਾਤਮਾ ਦਾ ਹੀ ਰੂਪ ਹੈ, ਠਾਕੁਰ ਦਾ ਹੀ ਰੂਪ ਹੈ। ਦ ਲੋਰਡ ਸਰਵੈਂਟ ਬਿਕਮਸ ਲਾਈਕ ਲੋਰਡ, ਇੰਗਲਿਸ਼ ਦੇ ਟੀਕਾਕਾਰ ਕਹਿੰਦੇ ਨੇ ਖੁਦਾ ਦਾ ਬੰਦਾ ਖੁਦਾ ਵਰਗਾ ਹੀ ਹੋ ਜਾਂਦਾ ਹੈ। ਅੱਗੇ ਮਹਾਰਾਜ ਇੱਕ ਉਦਾਹਰਣ ਦਿੰਦੇ ਨੇ, ਜਿਉਂ ਜਲ ਤਰੰਗ ਉੱਠੈ ਬਹੁ ਪਾਤੀ, ਫਿਰ ਸਲਲੈ ਸਲਲ ਸਮਾਏ ਦਾ। ਕੋਈ ਨਦੀ ਦੀ ਸੱਤਾ 'ਤੇ ਛਲ ਉੱਠੇ, ਬੁਲਬਲਾ ਉੱਠੇ, ਰੰਚਕ ਮਾਤਰ ਸਮੇਂ ਲਈ ਜੁਦਾ ਲੱਗਦਾ ਹੈ, ਪਰ ਫਿਰ ਅਭੇਦ ਨਦੀ ਵਿੱਚ ਹੁੰਦਾ ਹੈ। ਇਉਂ ਸੰਤ ਅਤੇ ਪਰਮਾਤਮਾ ਇੱਕ ਮਿੱਕ ਨੇ। ਸੰਤ ਦਾ ਮਤਲਬ ਹੈ ਜਿਹਨੇ ਮਨ ਇੰਦਰੇ ਸ਼ਾਂਤ ਕਰ ਲਏ, ਜਿਹਦੇ ਇੰਦਰੇ ਕਾਬੂ ਵਿੱਚ ਨੇ, ਜਿਹਦਾ ਮਨ ਕਾਬੂ ਵਿੱਚ ਹੈ, ਸ਼ਾਂਤ ਆਤਮਾ, ਜਿਸਨੇ ਮਨ ਟਿਕਾ ਲਿਆ। ਔਰ ਮਨ ਨੂੰ ਟਿਕਾਉਣ ਦਾ ਤਰੀਕਾ ਅੱਠੋ ਪਹਿਰ ਪਰਮਾਤਮਾ ਦੇ ਗੀਤ ਗਾਉਣ ਨਾਲ ਹੈ। ਹੋਰ ਕੋਈ ਸਾਧਨ ਨਹੀਂ ਹੈ ਇਹਨੂੰ ਟਿਕਾਉਣ ਦਾ। ਕੋਈ ਕੰਨ ਫੂਕ ਮਾਰੇ ਤੇ ਮਨ ਨਹੀਂ ਟਿਕਣ ਲੱਗਾ। ਕੋਈ ਕਹਿੰਦਾ ਮੈਂ ਜੋਤ ਦਿਖਾ ਦੇਵਾਂਗਾ ਤੈਨੂੰ, ਇਹਦੇ ਨਾਲ ਮਨ ਨਹੀਂ ਟਿਕਣ ਲੱਗਾ। ਕੋਈ ਪੁੜੀ ਦੇ ਦਿੰਦਾ ਸਵਾਹ ਦੀ, ਇਹਦੇ ਨਾਲ ਮਨ ਨਹੀਂ ਟਿਕਣ ਲੱਗਾ। ਇਸ ਹਾਥੀ ਨੂੰ ਕਾਬੂ ਕਰਨ ਲਈ ਕੁੰਡਾ ਚਾਹੀਦਾ ਹੈ ਨਾਮ ਦਾ। ਮਨ ਅਹੰਕਾਰੀ ਹੈ ਹਾਥੀ ਵਾਂਗੂੰ। ਅੱਠੋ ਪੈਰ ਪਰਮੇਸ਼ਵਰ ਦੇ ਗੀਤ ਗਾਉਣ ਵਾਲੇ ਨੇ ਹੀ ਮਨ ਕਾਬੂ ਕੀਤਾ, ਔਰ ਉਹੀ ਅਸਲ ਸੰਤ ਹੈ। ਚਰਨ ਕਮਲ ਜਨ ਕਾ ਆਧਾਰੋ, ਜਨ ਫਾਰਸੀ ਦੇ ਵਿੱਚ ਤੀਵੀਂ ਨੂੰ ਕਹਿੰਦੇ ਨੇ, ਔਰਤ ਨੂੰ, ਸੰਸਕ੍ਰਿਤ ਵਿੱਚ ਪਿਆਰੇ ਨੂੰ ਕਹਿੰਦੇ ਨੇ। ਪਰਮਾਤਮਾ ਦੀਆਂ ਸੁਹਾਗਣਾ ਸੰਤ, ਪਰਮਾਤਮਾ ਦੇ ਪਿਆਰੇ ਸੰਤ, ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦੇ ਨੇ। ਆਠ ਪਹਿਰ ਰਾਮ ਨਾਮ ਵਾਪਾਰੋ, ਅੱਠੇ ਪਹਿਰ ਉਹਦੇ ਗੀਤ ਗਾਉਂਦੇ ਨੇ, ਨਾਮ ਹੀ ਜਪਦੇ ਨੇ ਤੇ ਨਾਮ ਹੀ ਵੰਡਦੇ ਨੇ, ਨਾਮ ਹੀ ਸਰਵਣ ਕਰਵਾਉਂਦੇ ਨੇ, ਨਾਮ ਦਾ ਹੀ ਵਪਾਰ ਕਰਦੇ ਨੇ। ਔਰ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸਹਿਜ ਆਨੰਦ ਗਾਵਹਿ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਹਿਆ ਜੀਓ। ਜੋ ਜ਼ਰੇ ਜ਼ਰੇ 'ਚ ਸਮਾਇਆ ਪਰਮਾਤਮਾ ਹੈ, ਜੋ ਆਨੰਦ ਬਖਸ਼ਣ ਵਾਲਾ ਹੈ, ਸਹਿਜਤਾ ਸ਼ਾਂਤੀ ਬਖਸ਼ਣ ਵਾਲਾ ਹੈ, ਗਿਆਨ ਬਖਸ਼ਣ ਵਾਲਾ ਹੈ, ਉਹਨੂੰ ਗਾਉਂਦੇ ਨੇ। ਔਰ ਉਹ ਸੰਤਾਂ ਦੇ ਜ਼ਿਹਨ ਵਿੱਚ ਪ੍ਰਗਟ ਹੁੰਦਾ ਹੈ। ਵੇਖੋ, ਵੱਸਦਾ ਰੱਬ ਆਪਣੇ ਸਾਰਿਆਂ 'ਚ ਹੀ ਹੈ, ਪਰ ਸਾਰੇ ਪ੍ਰਗਟ ਨਹੀਂ ਕਰ ਪਾਉਂਦੇ, ਸਾਰਿਆਂ ਦੇ ਚੇਤੇ ਵਿੱਚ ਨਹੀਂ ਹੈ। ਸਾਧੂਆਂ ਨੇ ਪ੍ਰਗਟ ਕੀਤਾ ਹੈ, ਜਿਵੇਂ ਧਰਤੀ ਸਾਰੀ ਦੇ ਥੱਲੇ ਪਾਣੀ ਹੈ, ਜਿੱਥੇ ਬੋਰ ਹੋਵੇਗਾ, ਖੂਹ ਹੋਵੇਗਾ, ਨਲ ਹੋਵੇਗਾ, ਉੱਥੋਂ ਪਾਣੀ ਨਿਕਲੇਗਾ। ਪਰਮਾਤਮਾ ਹਰ ਸਰੇ 'ਚ ਹੈ, ਪ੍ਰਗਟ ਸਾਧੂਆਂ ਨੇ ਕੀਤਾ ਹੈ। ਇੱਕ ਰੂਮੀ ਮਹਾਂਪੁਰਸ਼ ਹੋਇਆ ਹੈ ਔਰ ਕਵੀ ਵੀ ਵੱਡਾ ਹੈ, ਉਹਨੇ ਇੱਕ ਸ਼ੇਰ ਸਤਪੁਰਸ਼ਾਂ ਬਾਬਤ ਗਲੂਏ ਮੁਬਾਰਕ 'ਚੋਂ ਪ੍ਰਗਟ ਕੀਤਾ। ਕਹਿੰਦਾ, ਬੇਵਕੂਫ ਮਸਜਿਦ ਮੇਂ ਜਾਕਰ ਤੋ ਝੁਕਤੇ ਹੈਂ, ਮਗਰ ਦਿਲ ਵਾਲੋਂ ਪਰ ਵੋ ਸਿਤਮ ਕਰਤੇ ਹੈਂ, ਵੋ ਬਸ ਇਮਾਰਤ ਹੈ, ਅਸਲੀ ਹਕੀਕਤ ਯਹੀ ਹੈ, ਸਰਵਰੋਂ ਕੇ ਦਿਲ ਕੇ ਸਿਵਾ ਮਸਜਿਦ ਨਹੀਂ ਹੈ। ਵੋ ਮਸਜਿਦ ਜੋ ਔਲੀਆ ਕੇ ਅੰਦਰ ਮੇਂ ਹੈ, ਸਭੀ ਕਾ ਸਜਦਗਾਹ ਹੈ, ਖੁਦਾ ਉਸੀ ਮੇਂ ਹੈ। ਇਹਨੂੰ ਸਮਝਿਓ ਧਿਆਨ ਨਾਲ। ਉਹ ਕਹਿੰਦਾ, ਠੀਕ ਹੈ, ਤੁਸੀਂ ਇੱਟਾਂ ਦੀ ਬਣੀ ਹੋਈ ਮਸਜਿਦ ਵਿੱਚ ਗਏ ਵੀ ਰੱਬ ਲੱਭ ਜਾਵੇ, ਅਸਲ ਰੱਬ ਸਾਧੂਆਂ ਦੇ ਅੰਦਰ ਪ੍ਰਗਟ ਹੈ, ਰਹਿੰਦਾ ਹੈ, ਅਤੇ ਉਹਨਾਂ 'ਤੇ ਤੁਸੀਂ ਜ਼ੁਲਮ ਕਰਦੇ ਹੋ, ਬੁਰਾ ਭਲਾ ਕਹਿੰਦੇ ਹੋ, ਨਿੰਦਾ ਕਰਦੇ ਹੋ, ਸਿਤਮ ਢਾਉਂਦੇ ਹੋ। ਔਲੀਆ ਸੰਤ ਨੂੰ ਕਿਹਾ ਹੈ, ਕਹਿੰਦੇ ਪਰਮੇਸ਼ਵਰ ਸਾਧੂਆਂ ਦੇ ਅੰਦਰ ਹੈ, ਇਹ ਟਿਕਾਣਾ ਹੈ, ਲਾ ਮਕਾਨ ਜਿਸ ਨੂੰ ਕਹਿੰਦੇ ਨੇ ਨਾ, ਜਿਹਦਾ ਘਰ ਕੋਈ ਨਹੀਂ। ਕਹਿੰਦੇ ਸਾਧੂਆਂ ਦਾ ਮਨ ਉਹਦਾ ਘਰ ਹੈ, ਸਾਧੂਆਂ ਦਾ ਜ਼ਿਹਨ ਉਹਦਾ ਘਰ ਹੈ, ਦਿਲ ਸਾਧੂਆਂ ਦਾ ਉਹਦਾ ਘਰ ਹੈ। ਸਜਦ ਗਾਹਾ, ਜਿੱਥੇ ਸਜਦਾ ਕੀਤਾ ਜਾਵੇ, ਜਿੱਥੇ ਸਿਰ ਝੁਕਾਇਆ ਜਾਵੇ, ਇਹ ਅਰਬੀ ਦਾ ਲਫ਼ਜ਼ ਹੈ। ਕਹਿੰਦੇ ਉੱਥੇ ਸਿਰ ਝੁਕਾ, ਅਸਲ ਸਜਦਗਾਹ ਸਾਧੂ ਨੇ, ਉਹਨਾਂ ਨੂੰ ਸਜਦਾ ਕਰ, ਉਹਨਾਂ ਦੇ ਅੰਦਰ ਪਰਮੇਸ਼ਵਰ ਪ੍ਰਗਟ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਦਾਂ ਕਿਹਾ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੈ ਸਭ ਕੋਈ। ਸਾਧੂਆਂ ਦੇ ਮਨ ਵਿੱਚ ਪਰਮਾਤਮਾ ਪ੍ਰਗਟ, ਤਨ ਵਿੱਚ ਪਰਮਾਤਮਾ ਪ੍ਰਗਟ, ਇਹੀ ਕਾਰਨ ਹੈ ਦੁਨੀਆ 'ਤੇ ਉਹਨਾਂ ਦਾ ਜਸ ਬੜਾ ਨਿਰਮਲ ਹੁੰਦਾ ਹੈ, ਉਹਨਾਂ ਦੀ ਵਡਿਆਈ ਪਰਮਾਤਮਾ ਆਪ ਕਰਵਾਉਂਦੇ ਨੇ। ਸੋ ਸੰਤੋ, ਜਿਹਨੇ ਪਰਮਾਤਮਾ ਨੂੰ ਪ੍ਰਗਟ ਕਰ ਲਿਆ, ਸਾਡੇ ਮਨ ਅੰਦਰ ਕਿਸੇ ਦੇ ਕਾਮ ਹੈ, ਕਿਸੇ ਦੇ ਕ੍ਰੋਧ ਹੈ, ਕਿਸੇ ਦੇ ਲੋਭ ਹੈ, ਕਿਸੇ ਦੇ ਅਹੰਕਾਰ ਹੈ, ਵਾਸ਼ਨਾਵਾਂ ਨੇ, ਸੰਤ ਦੇ ਮਨ ਅੰਦਰ ਨਾਨਕ ਨਿਰੰਕਾਰੀ ਪ੍ਰਗਟ ਹੈ, ਅਕਾਲ ਪੁਰਖ ਪ੍ਰਗਟ ਹੈ। ਔਰ ਐਸੇ ਹੀ ਮਹਾਂਪੁਰਸ਼ ਹੋਏ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ। ਆਪਾਂ ਰੰਚਕ ਮਾਤਰ ਉਹਨਾਂ ਦੇ ਆਗਾਜ਼ ਤੋਂ ਲੈ ਕੇ ਉਹਨਾਂ ਦੇ ਅਕਾਲ ਚਲਾਣੇ ਤੱਕ, ਇੰਗਲੈਂਡ ਦੀ ਧਰਤੀ ਤੱਕ ਕੁਝ ਜ਼ਿਕਰ ਕਰਾਂਗੇ। ਵੇਖੋ, ਉਹਨਾਂ ਮਹਾਂਪੁਰਸ਼ਾਂ ਦਾ ਆਗਾਜ਼ 5 ਅਗਸਤ 1905 ਨੂੰ ਪਿੰਡ ਆਲੋਵਾਲ ਪਟਿਆਲੇ ਦੇ ਇਲਾਕੇ ਵਿੱਚ ਹੁੰਦਾ ਹੈ। ਕਰਮਾਂ ਵਾਲਾ ਬਾਪੂ ਹੈ ਸਰਦਾਰ ਰਾਮ ਸਿੰਘ ਨੰਬਰਦਾਰ, ਮਾਤਾ ਰਤਨ ਕੌਰ ਹੈ ਭਾਗਾਂ ਵਾਲੀ ਮਾਂ, ਜੇ ਦੀ ਕੁੱਖ 'ਚੋਂ ਐਸੇ ਸਤਿਪੁਰਸ਼ ਦਾ ਆਗਾਜ਼ ਹੋਇਆ ਹੈ। ਵੇਖੋ, ਪਰਿਵਾਰ, ਕੁੱਲ, ਇਲਾਕਾ, ਸੰਗੀ ਸਾਥੀ ਜੋ ਸਤਿਪੁਰਸ਼ ਨਾਲ ਸੰਬੰਧਿਤ ਨੇ, ਉਹ ਸਾਰੇ ਹੀ ਧੰਤਾ ਦੇ ਯੋਗ ਨੇ। ਇੱਥੇ ਸਾਧੂ ਦੀ ਵਡਿਆਈ ਤੋਂ ਕਈ ਕੁਤਰਕਵਾਦੀ ਮੱਚਦੇ ਨੇ ਵੀ ਸੰਤਾਂ ਦੀ ਵਡਿਆਈ ਕਿਉਂ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਧੰਨ ਸੋ ਵੰਸ਼, ਧੰਨ ਸੋ ਪਿਤਾ, ਧੰਨ ਸੋ ਮਾਤਾ, ਜਿਨ ਜਨ ਜਣੇ, ਜਿਨ੍ਹਾਂ ਸਾਸ ਗਿਰਾਸ ਤੇ ਆਇਆ ਮੇਰਾ ਹਰ ਹਰ, ਸੇ ਸਾਚੀ ਦਰਗਹਿ ਹਰ ਜਨ ਬਣੇ। ਇੱਥੇ ਕਹਿੰਦੇ ਉਹ ਧੰਤਾ ਦੇ ਯੋਗ ਮਾਈ ਜਿਸਨੇ ਸਾਧੂ ਨੂੰ ਜਨਮ ਦਿੱਤਾ, ਜਿਹਦੀ ਗੋਦ 'ਚ ਖੇਡਿਆ ਸਾਧੂ, ਉਹ ਬਾਪੂ ਧੰਤਾ ਦੇ ਯੋਗ ਹੈ। ਅਤੇ ਉਹ ਕੁੱਲ ਧੰਤਾ ਦੇ ਯੋਗ ਹੈ ਜਿਸ ਕੁੱਲ ਵਿੱਚ ਮਹਾਂਪੁਰਸ਼ ਦਾ ਆਗਾਜ਼ ਹੋਇਆ ਹੈ। ਇੰਗਲਿਸ਼ ਦੇ ਟੀਕਾਕਾਰਾਂ ਵੀ ਇਹੀ ਅਰਥ ਕੀਤੇ ਨੇ, ਬਲੈਸਟ ਇਜ਼ ਦਾ ਇੰਸੈਸਟਰੀ, ਬਲੈਸਟ ਇਜ਼ ਦਾ ਫਾਦਰ, ਬਲੈਸਟ ਇਜ਼ ਦਾ ਮਦਰ, ਇਹ ਸਾਰੇ ਹੀ ਧੰਤਾ ਦੇ ਯੋਗ ਨੇ ਕਿਉਂਕਿ ਉਹ ਸੰਬੰਧਿਤ ਨੇ ਮਹਾਂਪੁਰਸ਼ ਦੇ ਨਾਲ, ਸੇਂਟ ਦੇ ਨਾਲ, ਸੰਤ ਦੇ ਨਾਲ। ਪਰ ਨਾਲ ਡੈਫੀਨੇਸ਼ਨ ਵੀ ਦਿੱਤੀ ਹੈ ਅਗਲੀ ਪੰਕਤੀ ਵਿੱਚ, ਜਨ ਕੌਣ ਹੈ, ਸੰਤ ਕੌਣ ਹੈ? ਕਹਿੰਦੇ ਜਿਹਨੇ ਹਰ ਸਾਹ ਅਤੇ ਬੁਰਕੀ ਨਾਲ ਅਕਾਲ ਪੁਰਖ ਦੇ ਗੀਤ ਗਾਏ, ਉਹ ਮਹਾਂਪੁਰਸ਼ ਹੈ, ਉਹ ਸੰਤ ਹੈ, ਉਹ ਮਹਾਤਮਾ ਅਖਵਾਉਂਦਾ ਹੈ। ਹੁਣ ਆਲੋਵਾਲ ਕੋਈ ਸਕੂਲ ਤਾਂ ਹੈ ਨਹੀਂ ਸੀ, ਅਤੇ ਉੱਥੇ ਇੱਕ ਸੰਤ ਰਹਿੰਦਾ ਸੀ ਸਾਧੂ ਸਦਾਨੰਦ, ਉਹਦੇ ਕੋਲੋਂ ਕੁਝ ਜਮਾਤਾਂ ਵਿੱਦਿਆ ਪੜ੍ਹੀ, ਫਿਰ 6ਵੀਂ ਤੋਂ 10ਵੀਂ ਜਮਾਤ ਪਟਿਆਲੇ ਮਾਡਲ ਹਾਈ ਸਕੂਲ ਕੀਤੀ, ਉੱਥੇ ਭੂਆ ਦੇ ਕੋਲ ਰਿਹਾਇਸ਼ ਰੱਖ ਲਈ। ਵਿੱਦਿਆ ਪੜ੍ਹੀ ਕਾਹਦੇ ਲਈ ਹੈ? ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਸਤਿਪੁਰਸ਼ ਵਿੱਦਿਆ ਕਿਉਂ ਪੜ੍ਹਦੇ ਨੇ? ਆਪ ਪਰਮਾਤਮਾ ਦੇ ਗੀਤ ਗਿਆਨ ਰਾਹੀਂ ਗਾਉਂਦੇ ਨੇ ਅਤੇ ਹੋਰਾਂ 'ਤੇ ਪਰਉਪਕਾਰ ਕਰਕੇ ਹੋਰਾਂ ਨੂੰ ਵੀ ਪਰਮਾਤਮਾ ਨਾਲ ਜੋੜਦੇ ਨੇ। ਹੁਣ ਜਦੋਂ ਪਟਿਆਲੇ ਵਿੱਚ ਵਿੱਦਿਆ ਪੜ੍ਹਦੇ ਸਨ, ਉੱਥੇ ਸ਼ਾਮਾਂ ਨੂੰ ਗਰਾਊਂਡ ਵਿੱਚ ਖੇਡਣ ਜਾਣਾ ਅਤੇ ਤੋਪਖਾਨੇ ਕਿਰਤ ਕਰਨ ਵਾਲੇ ਜਿਹੜੇ ਫੌਜੀ ਵੀਰ ਸੀ ਪਟਿਆਲੇ ਦੇ, ਉਹਨਾਂ ਨਾਲ ਯਾਰੀ ਪੈ ਗਈ। ਇੱਕ ਯਾਰ ਬਣ ਗਿਆ ਭਾਈ ਹੀਰਾ ਸਿੰਘ, ਤਾਰਾਂ ਖੜਕ ਗਈਆਂ ਦਿਲ ਨੂੰ ਦਿਲ ਦੀਆਂ, ਸੁਭਾਅ ਰਲ ਜਾਂਦੇ ਨੇ ਕਈ ਵਾਰ, ਫਿਰ ਉੱਥੇ ਸਾਂਝ ਬਣ ਜਾਂਦੀ ਹੈ। ਕੀ ਆਉਂਦੇ ਹੁੰਦੇ, ਚੋਰਾਂ ਦੇ ਯਾਰ ਚੋਰ ਅਤੇ ਸਾਧਾਂ ਦੇ ਯਾਰ ਸਾਧ ਅਤੇ ਠੱਗਾਂ ਦੇ ਯਾਰ ਠੱਗ। ਉਹ ਪਰਮਾਤਮਾ ਦੀ ਪ੍ਰਾਪਤੀ ਵਾਲਾ ਗੁਰਮੁਖ ਸੀ ਬਾਬਾ ਹੀਰਾ ਸਿੰਘ, ਉਹਨਾਂ ਯਾਰੀ ਪੈ ਗਈ ਬਾਬਾ ਈਸਰ ਸਿੰਘ ਹੁਣਾਂ ਦੀ, ਹਜੇ ਨਾਮ ਭਾਈ ਗੁਲਾਬ ਸਿੰਘ ਹੈ। ਕਹਿੰਦੇ ਰੂਪ ਬੜਾ ਸੁੰਦਰ ਸੀ ਬਚਪਨ ਵਿੱਚ, ਚਿਹਰਾ ਬੜਾ ਮਗਦਾ ਸੀ। ਇਹ ਲਾਲੀ ਵਾਧੀ ਗਈ ਹੈ ਜਿਹਨਾਂ ਦਰਸ਼ਨ ਕੀਤੇ ਨੇ ਆਪਾਂ ਤਾਂ ਫੋਟੋਆਂ 'ਤੇ ਦਿਦਾਰੇ ਕਰਦੇ ਹਾਂ ਸਤਪੁਰਸ਼ ਦੇ। ਉਹ ਵਾਕਿਆ ਹੀ ਗੁਲਾਬ ਵਰਗਾ ਸੀ ਅਤੇ ਨਾਮ ਮਾਪਿਆਂ ਗੁਲਾਬ ਸਿੰਘ ਰੱਖਿਆ ਸੀ। ਉਹ ਜਿਤਨੇ ਵੀ ਫੌਜ ਵਿੱਚ ਜੋਬ ਕਰਨ ਵਾਲੇ ਪਟਿਆਲੇ ਦੇ ਵੀਰ ਨੇ, ਉਹ ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਸੇਵਕ ਨੇ। ਮਹਾਂਪੁਰਸ਼ਾਂ ਦੇ ਬਚਨ ਉਹਨਾਂ ਸੁਣਾਉਣੇ ਅਤੇ ਭਾਈ ਗੁਲਾਬ ਸਿੰਘ ਦੇ ਅੰਦਰ ਉਮੰਗ ਪ੍ਰਗਟ ਹੋਈ ਵੀ ਦੀਦਾਰੇ ਕਰਨੇ ਨੇ ਉਸ ਮਹਾਂਪੁਰਸ਼ ਦੇ। ਆ ਛੁੱਟੀਆਂ ਹੁੰਦੀਆਂ ਨਾ ਗਰਮੀਆਂ ਦੀਆਂ, ਲੰਬੇਰੀਆਂ ਛੁੱਟੀਆਂ, ਉਹ ਲੈ ਕੇ ਭਾਈ ਹੀਰਾ ਸਿੰਘ ਨੂੰ ਨਾਲ, ਸਾਥੀਆਂ ਨੂੰ ਨਾਲ ਰੇਰੂ ਸਾਹਿਬ ਮਹਾਂਪੁਰਸ਼ਾਂ ਦੇ ਦੀਦਾਰੇ ਕਰਨ ਗਏ ਨੇ। 1923 ਦੀ ਗੱਲ ਹੈ। ਵੇਖੋ ਸਾਧੂਆਂ ਦੇ ਅਲਫਾਜ਼ ਬੜੇ ਅਗੰਮੀ ਹੁੰਦੇ ਨੇ, ਕਿਸੇ ਦੀ ਪਕੜ 'ਚ ਆ ਜਾਂਦੇ, ਕਿਸੇ ਦੀ ਸਮਝ ਤੋਂ ਪਰੇ ਹੁੰਦੇ ਨੇ। ਔਰ ਜਦੋਂ ਦੀਦਾਰੇ ਕੀਤੇ ਉਸ ਸਤਪੁਰਸ਼ ਦੇ ਅਤੇ ਉਹ ਮਹਾਂਪੁਰਸ਼ ਬਾਬਾ ਅਤਰ ਸਿੰਘ ਆਖਣ ਲੱਗੇ, ਕਿਉਂ ਬਈ ਫੌਜੀਆ ਹੀਰਾ ਸਿਆਂ, ਤਿੰਨ ਕੁ ਦਿਨ ਦੀ ਛੁੱਟੀ ਆਇਆ ਲੱਗਦਾ। ਕਹਿੰਦੇ ਜੀ ਹਾਂ, ਔਰ ਇਹ ਛੁੱਟੀ ਤੁਹਾਡੇ ਚਰਨਾਂ ਵਿੱਚ ਹੀ ਬਤੀਤ ਕਰਨੀ ਹੈ। ਅਤੇ ਭਾਈ ਗੁਲਾਬ ਸਿੰਘ ਨੇ ਪਾਈ ਸਕੂਲ ਵਾਲੀ ਵਰਦੀ ਅਤੇ ਵਰਦੀ ਵੱਲ ਵੇਖ ਕੇ ਆਖਣ ਲੱਗੇ, ਕਾਕਾ ਤੈਨੂੰ ਵੀ ਗਰਮੀ ਦੀਆਂ ਖੁੱਲ੍ਹੀਆਂ ਛੁੱਟੀਆਂ ਹੋਈਆਂ ਲੱਗਦੀਆਂ ਨੇ। ਇਹ ਰਮਜ ਗਏ ਸਮਝ ਭਾਈ ਗੁਲਾਬ ਸਿੰਘ ਅਤੇ ਕਹਿੰਦੇ, ਮਹਾਰਾਜੇ ਕਾਹਦੀਆਂ ਖੁੱਲ੍ਹੀਆਂ ਛੁੱਟੀਆਂ ਨੇ, ਇਹ ਤਾਂ ਫਿਰ ਬੰਧਨ ਪਵੇਗਾ, ਸਕੂਲ ਲੱਗ ਜਾਣੇ ਨੇ। ਤੁਹਾਡਾ ਸਿਰ 'ਤੇ ਹੱਥ ਹੋਵੇ ਅਤੇ ਵਿਕਾਰਾਂ ਵੱਲੋਂ, ਜਨਮਾਂ ਜਨਮੰਤਰਾਂ ਵੱਲੋਂ, ਪਾਪਾਂ ਵੱਲੋਂ ਖੁੱਲ੍ਹੀ ਛੁੱਟੀ ਹੋ ਸਕਦੀ ਹੈ। ਜੇ ਤੁਹਾਡੀ ਕਿਰਪਾ ਹੋਵੇ ਤਾਂ ਫਿਰ ਰੋਗ ਸ਼ੋਕ ਮਿਟਣਗੇ, ਫਿਰ ਖੁੱਲ੍ਹੀ ਛੁੱਟੀ ਹੋਵੇਗੀ। ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਦਾਂ ਦਰਸਾਇਆ ਹੈ, ਸੰਤ ਪ੍ਰਸਾਦ ਪਰਮ ਪਦ ਪਾਇਆ, ਮੁਕਤੀ ਮਿਲ ਜਾਣੀ, ਖੁੱਲ੍ਹੀ ਛੁੱਟੀ ਹੋ ਜਾਣੀ, ਰੋਗ ਸੋਗ ਮਿਟ ਜਾਣੇ, 84 ਕੱਟੀ ਜਾਣੀ। ਜੇ ਸਾਧੂ ਦੀ ਕਿਰਪਾ ਹੋਵੇ ਤਾਂ ਫਿਰ ਇਹ ਪਰਮ ਪਦਵੀ ਮਿਲਦੀ ਹੈ, ਫਿਰ ਇਹ ਮਹਾਨ ਮਰਾਤਬਾ ਮਿਲਦਾ ਹੈ। ਖੈਰ, ਭਾਈ ਹੀਰਾ ਸਿੰਘ ਬਾਬਾ ਗੁਲਾਬ ਸਿੰਘ ਦੋਵਾਂ ਨੇ ਬੇਨਤੀ ਕੀਤੀ, ਜੀ ਗੁਰੂ ਨਾਨਕ ਦਾ ਨਾਮ ਝੋਲੀ ਪਾਓ। ਸੰਤ ਅਤਰ ਸਿੰਘ ਮਹਾਰਾਜ ਕਹਿੰਦੇ, ਖੰਡੇ ਦੀ ਪੌਲ ਛਕੋ। ਪੰਜਾਂ ਪਿਆਰਿਆਂ ਵਿੱਚ ਮਹਾਂਪੁਰਸ਼ ਆਪ ਸੇਵਾ ਨਿਭਾ ਰਹੇ ਸਨ। ਖੰਡੇ ਦੀ ਪੌਲ ਵਰਸੀ ਹੈ। ਭਾਈ ਨੰਦ ਲਾਲ ਨੇ ਬਾ ਕਮਾਲ ਫਾਰਸੀ ਵਿੱਚ ਇੱਕ ਬਚਨ ਕਿਹਾ ਕਿ ਸ਼ੇਰਾਨੇ ਅਫਵਾਸੇ ਮਨਸੂਰੇ ਅਸ਼ਯਕ ਅਤਾਸ। ਉਹ ਪਰਸ਼ੀਅਨ ਵਿੱਚ ਮਹਾਂਪੁਰਸ਼ ਕਹਿੰਦਾ ਹੈ, ਇਹ ਅੰਮ੍ਰਿਤ ਦੀ ਐਸੀ ਬਰਕਤ ਹੈ, ਭਾਰਤ ਵਰਸ਼ ਦੇ ਜੋ ਗੁਲਾਮ ਲੋਕ ਸਨ, ਹਾਰੇ ਹੋਏ ਲੋਕ, ਸਦੀਆਂ ਤੋਂ ਮੁਗਲਾਂ ਦੇ ਗੁਲਾਮ ਹੋਏ ਲੋਕ, ਖੰਡੇ ਦੀ ਪੌਲ ਕੀ ਛਕ ਲਈ। ਕਹਿੰਦੇ ਮਨਸੂਰ ਹੋ ਨਿਬੜੇ, ਜੇਤੂ ਹੋ ਨਿਬੜੇ, ਲੱਖਾਂ ਨੂੰ ਜਿੱਤਣ ਵਾਲੇ ਬਣ ਗਏ। ਗੁਰ ਕਹਿ ਭਾਣੇ ਵਿੱਚ ਅੰਮ੍ਰਿਤ ਹੈ, ਗੁਰੂ ਕਲਗੀਧਰ ਦੇ ਬਖਸ਼ੇ ਅੰਮ੍ਰਿਤ ਦੇ ਨਾਲ, ਇਹ ਅਜ਼ਮਤ ਹੈ ਅੰਮ੍ਰਿਤ ਦੀ। ਕੱਲ ਇੱਥੇ ਵੀ ਖੰਡੇ ਦੀ ਪੌਲ ਵਰਸਣੀ ਹੈ ਮਹਾਂਪੁਰਸ਼ਾਂ ਦੇ ਦਰ ਉੱਤੇ। ਛਕੋ ਅਭਿਲਾਖੀ ਜਨ ਜਿਨ੍ਹਾਂ ਦੇ ਅੰਦਰ ਭਾਵਨਾ ਹੈ, ਜੀਵਨ ਮਹਾਰਾਜ ਉਹਨਾਂ ਦਾ ਸਫਲਾ ਕਰਦੇ, ਇਹ ਬੜੀ ਵੱਡੀ ਦਾਤ ਹੈ। ਖੈਰ, ਹੁਕਮਨਾਮਾ ਸਾਹਿਬ ਆਉਂਦਾ ਹੈ ਸਮਾਪਤੀ 'ਤੇ। ਏਕ ਪਿਤਾ ਏਕ ਸੁਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਈੜੀ ਪਹਿਲਾ ਅੱਖਰ ਆਇਆ ਅਤੇ ਗੁਲਾਬ ਸਿੰਘ ਦਾ ਨਾਮ ਅੱਜ ਪੈ ਗਿਆ ਈਸਰ ਸਿੰਘ। ਅੱਜ ਗੁਰੂ ਨਾਨਕ ਦੇ, ਗੁਰੂ ਗੋਬਿੰਦ ਸਿੰਘ ਦੇ ਦਰ ਉੱਤੇ ਨਾਮਕਰਨ ਹੋਇਆ ਹੈ। ਖੈਰ, ਭਾਈ ਹੀਰਾ ਸਿੰਘ ਛੁੱਟੀ ਕੱਟ ਕੇ ਵਾਪਸ ਚਲੇ ਗਏ, ਬਾਬਾ ਈਸਰ ਸਿੰਘ ਇੱਥੇ ਟਿਕੇ ਰਹੇ, ਸੇਵਾ ਕਰਦੇ ਰਹੇ। ਫਿਰ ਬਾਬਾ ਅਤਰ ਸਿੰਘ ਮਹਾਰਾਜ ਨੇ ਆਖਿਆ, ਕਾਕਾ ਤੇਰੀ ਪੜ੍ਹਾਈ ਖਰਾਬ ਹੁੰਦੀ ਹੈ, ਆਪਣੀ 10ਵੀਂ ਜਮਾਤ ਕਰ ਆ, ਫਿਰ ਆ ਜਾਈ। ਵਾਪਸ ਗਏ ਪਟਿਆਲੇ, ਉੱਥੋਂ ਆਪਣੇ ਪਿੰਡ ਗਏ, ਮਾਤਾ ਪਿਤਾ ਕੋਲੋਂ ਛੁੱਟੀ ਲੈ ਲਈ ਵੀ ਮੈਂ ਹੁਣ ਨਾਨਕ ਨਿਰੰਕਾਰੀ ਦੇ ਦਰ ਦਾ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ, ਮੈਂ ਹੁਣ ਸਦਾ ਲਈ ਰੇਲੂ ਸਾਹਿਬ ਚੱਲਿਆ ਹਾਂ, ਘਰ ਘਾਟ ਦਾ ਤਿਆਗ ਕਰਕੇ ਮਾਤਾ ਪਿਤਾ ਤੋਂ ਆਗਿਆ ਲਈ ਹੈ। ਮਾਤਾ ਪਿਤਾ ਨੇ ਵੈਰਾਗ ਵਿੱਚ ਸਨ ਪਰ ਆਗਿਆ ਦੇ ਦਿੱਤੀ ਕਿਉਂਕਿ ਲਖਤੇ ਜਿਗਰ ਦਿਲਬੰਦ ਸ਼ੁਭ ਕਾਰਜ ਲਈ ਚੱਲਿਆ ਸੀ। ਪਰ ਮਾਂ ਨੇ ਇੱਕ ਬਚਨ ਕਿਹਾ ਸੀ, ਸਾਧ ਬਣਨ ਚੱਲਿਆ ਹੈ, ਸਾਧਾਂ ਦਾ ਅੰਚਲ ਬੜਾ ਉੱਜਲ ਹੁੰਦਾ ਹੈ, ਐਸਾ ਸਾਧ ਬਣੀ ਲੋਕ ਉਧਾਰਨਾ ਦਿਆ ਕਰਨ, ਰੰਚਕ ਮਾਤਰ ਵੀ ਚਿੱਟੀ ਚਾਦਰ 'ਤੇ ਧੱਬਾ ਨਹੀਂ ਉਕਾਕਾ ਲੱਗਣਾ ਚਾਹੀਦਾ। ਖੈਰ ਮਾਤਾ ਪਿਤਾ ਦੀ ਅਸੀਸ ਲੈ ਕੇ ਪਟਿਆਲੇ ਆਏ, ਦਸਵੀਂ ਦੇ ਪੇਪਰ ਦਿੱਤੇ, ਰਿਜ਼ਲਟ ਨਹੀਂ ਉਡੀਕਿਆ, ਰੇਰੂ ਸਾਹਿਬ ਬਾਬਾ ਅਤਰ ਸਿੰਘ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਹੁਣ ਚਰਨਾਂ ਵਿੱਚ ਹੀ ਰੱਖਿਓ, ਵਿਛੋੜਿਓ ਨਾ, ਬੜਾ ਮੁਸ਼ਕਲ ਹੈ ਇਹ ਤੁਹਾਡੇ ਤੋਂ ਦੂਰ ਹੋਣਾ, ਇੱਥੇ ਟਿਕ ਗਏ। ਹਜ਼ੂਰੀ ਗੜਬਈ ਦੀ ਸੇਵਾ ਮਿਲ ਗਈ, ਸਾਧੂਆਂ ਦੀ ਸੇਵਾ ਪ੍ਰਵਾਨ ਹੈ, ਮਾਨਵਤਾ ਦੀ ਸੇਵਾ ਪ੍ਰਵਾਨ ਹੈ, ਗਰੀਬ ਗੁਰਬੇ ਦੀ ਸੇਵਾ ਪ੍ਰਵਾਨ ਹੈ, ਮਾਪਿਆਂ ਦੀ ਸੇਵਾ ਪ੍ਰਵਾਨ ਹੈ, ਲੋੜਵੰਦ ਦੀ ਸੇਵਾ ਪ੍ਰਵਾਨ ਹੈ, ਪਰ ਸਭ ਤੋਂ ਵੱਡੀ ਮਹਾਨਤਾ ਗੁਰੂ ਪਰਮੇਸ਼ਰ ਦੀ ਸੇਵਾ ਤੋਂ ਬਾਅਦ ਜਨਾਂ ਦੀ, ਭਗਤਾਂ ਦੀ, ਗੁਰਮੁਖਾਂ ਦੀ, ਸੰਤਾਂ ਦੀ ਸੇਵਾ, ਇਹਨੂੰ ਪ੍ਰਵਾਨਗੀ ਹੈ, ਇਹਦਾ ਫਲ ਵੱਧ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਧੰਨ ਧੰਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀ ਬਾਤਾ, ਭਾਵ ਮਲੋਵਾਂ ਮਲ ਮਲ ਧੋਵਾਂ, ਮਿਲ ਹਰ ਜਨ ਹਰ ਰਸ ਪੀਚੈ ਜੀਓ। ਕਹਿੰਦੇ ਸਾਧੂਆਂ ਦੇ ਕੋਲ ਜਾਵਾਂ ਜਿਹੜੇ ਰੱਬ ਦੇ ਗੀਤ ਗਾਉਂਦੇ ਨੇ, ਔਰ ਰੱਬ ਦੀਆਂ ਬਾਤਾਂ ਉਹਨਾਂ ਤੋਂ ਪੁੱਛਾਂ ਵੀ ਕਿਵੇਂ ਪਰਮੇਸ਼ਵਰ ਮਿਲਦਾ ਹੈ। ਕਹਿੰਦੇ ਉਹਨਾਂ ਦੇ ਚਰਨ ਧੋਵਾਂ, ਉਹਨਾਂ ਦੇ ਚਰਨ ਘੁੱਟਾਂ, ਔਰ ਉਹਨਾਂ ਕੋਲ ਬਹਿ ਕੇ ਹਰੀ ਦੇ ਪਿਆਰੇ ਮਿੱਠੜੇ ਆਨੰਦਿਤ ਕਰਨ ਵਾਲੇ ਗੀਤ ਸੁਣ ਕੇ ਰਸ ਮਾਣਦਾ ਮਾਣਦਾ ਮੁਕਤੀ ਪਾ ਜਾਵਾਂ, ਨਿਜ਼ਾਤ ਹਾਸਲ ਕਰ ਲਵਾਂ। ਮੈਂ ਇੰਗਲਿਸ਼ ਵਿੱਚ ਇਹ ਅਰਥ ਕਰ ਦੇਵਾਂ, ਕਈ ਵਾਰ ਨਾ ਚਰਨ ਪਖਾਲਣ ਨੂੰ ਇਉਂ ਕਹਿ ਦਿੰਦੇ ਨੇ ਸਾਡੇ ਕਈ ਕਥਾਵਾਚਕ, ਉਹਦੀ ਸੰਗਤ ਕਰਨ ਨੂੰ ਚਰਨ ਪਖਾਲਣ ਕਿਹਾ ਹੈ, ਨਹੀਂ, ਇੰਗਲਿਸ਼ ਦੇ ਟੀਕਾਕਾਰ ਕਹਿੰਦੇ ਨੇ ਆਏ ਵਾਸ਼ ਐਂਡ ਮਸਾਜ ਦੇਅਰ ਫੀਟ, ਜਿਹੜੇ ਰੱਬ ਦੇ ਪਿਆਰੇ ਨੇ ਨਾ, ਕਹਿੰਦੇ ਮਸਾਜ ਕਰਾਂ ਉਹਨਾਂ ਦੇ ਚਰਨਾਂ ਦੀ, ਧੋਵਾਂ ਉਹਨਾਂ ਦੇ ਚਰਨਾਂ ਨੂੰ, ਉਹਨਾਂ ਦੀ ਸੰਗਤ ਵਿੱਚ ਰਿਹਾ ਕਰਾਂ। ਉਹ ਕੌਣ ਨੇ? ਜਿਹੜੇ ਬੜੇ ਹੀ ਨਿਰਮਾਣ ਨੇ, ਪ੍ਰਭੂ ਦੇ ਦਰ ਦੇ ਸੇਵਕ ਨੇ, ਉਹਨਾਂ ਦੀ ਬਾਤ ਇੱਥੇ ਕਰਦੇ ਨੇ। ਭਾਈ ਨੰਦ ਲਾਲ ਜੀ ਨੇ ਨਾ ਫਾਰਸੀ 'ਚ ਇੱਕ ਬਚਨ ਕਿਹਾ, ਕਹਿੰਦੇ ਉਸ ਸਾਧੂ ਦੇ ਚਰਨਾਂ ਦੀ ਖਾਕ ਤੋਂ ਕੁਰਬਾਨ ਹੋ ਜਾਵਾਂ ਜਿਹੜਾ ਰੱਬ ਤਾਈਂ ਪਹੁੰਚਾ ਦੇਵੇ, ਉਹ ਖਾਕ ਮਸਤਕ ਨੂੰ ਲਾ ਲਵਾਂ। ਪਰਸ਼ੀਅਨ ਵਿੱਚੋਂ ਇੱਕ ਗਜ਼ਲ ਕਹਿੰਦੇ ਨੇ, ਫਿਦਾ ਅਸਤ ਜਾਨੋ ਦਿਲੇ ਮਨ ਬਾ ਖਾਕੇ ਮੁਕਦਮੇ ਪਾਕ ਹਰਾ ਕਸੇ ਕੇ ਬਸੂਏ ਤੋ ਰਹ ਨਮੂਦ ਮਰਾ। ਉਹ ਫਾਰਸੀ ਵਿੱਚ ਮਹਾਂਪੁਰਸ਼ ਕਹਿੰਦਾ ਹੈ, ਫਿਦਾ ਭਾਵ ਕੁਰਬਾਨ ਹੋ ਜਾਵਾਂ, ਆਪਾ ਵਾਰ ਦਵਾਂ, ਦਿਲ ਕਰਕੇ ਜਾਨ ਕਰਕੇ ਵੀ ਸਭ ਕੁਝ ਅਰਪਿਤ ਕਰ ਦਵਾਂ। ਖਾ ਕੇ ਮਿੱਟੀ ਨੂੰ ਕਿਹਾ ਹੈ, ਮੁਕਦਮੇ ਚਰਨਾਂ ਨੂੰ ਕਿਹਾ ਜਾਂਦਾ ਹੈ, ਸਾਧੂਆਂ ਦੇ ਚਰਨਾਂ ਦੀ ਜੋ ਖਾਕ ਹੈ ਉਹ ਮਸਤਕ ਨੂੰ ਲਾਵਾਂ, ਉਹਦੇ ਤੋਂ ਆਪਾ ਵਾਰ ਦਵਾਂ। ਕਹਿੰਦੇ ਕਿਹੜੇ ਸਾਧੂ? ਤੇ ਭਾਈ ਨੰਦ ਲਾਲ ਕਹਿੰਦੇ ਨੇ, ਜਿਹੜੇ ਸਾਧੂ ਪਰਮਾਤਮਾ ਦੀ ਤਰਫ ਜਾਣ ਦਾ ਰਸਤਾ ਦੱਸਦੇ ਨੇ, ਜਿਹੜੇ ਰੱਬ ਤਾਈਂ ਪਹੁੰਚਾ ਦਿੰਦੇ ਨੇ, ਐਸੇ ਸਾਧੂ ਸਨ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ। ਐਵੇਂ ਨਹੀਂ, ਬਾਬਾ ਈਸਰ ਸਿੰਘ ਨੇ ਉਹਨਾਂ ਦੇ ਗੜਬਈ ਦੀ ਸੇਵਾ ਕਰਨੀ ਮੰਨੀ। ਸੰਤ ਅਤਰ ਸਿੰਘ ਹੁਣਾਂ ਦੀ ਸੰਗਤ ਕਰਦੇ ਕਰਦੇ, ਸੇਵਾ ਸਿਮਰਨ ਭਜਨ ਕਰਦੇ ਕਰਦੇ, ਬਾਬਾ ਈਸਰ ਸਿੰਘ ਨੇ ਆਪਣਾ ਜੋ ਨਾਮ ਸੀ ਨਾ ਉਹਦੇ ਅਰਥਾਂ ਨੂੰ ਸੱਚ ਕਰ ਦਿਖਾਇਆ, ਵਾਕਿਆ ਹੀ ਈਸ਼ਵਰ ਦਾ ਰੂਪ ਹੋ ਗਏ। ਬਾਣੀ ਕਹਿੰਦੀ ਹੈ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ। ਸਾਧੂ ਦੀ ਸੰਗਤ ਉਸ ਅਲੱਖ ਪ੍ਰਭ ਦੇ ਦਿਦਾਰੇ ਕਰਵਾ ਦਿੰਦੀ ਹੈ ਜੋ ਕਿਸੇ ਨੂੰ ਦਿਖਦਾ ਨਹੀਂ ਹੈ। ਸਾਧੂ ਦੀ ਸੰਗਤ ਤੋਂ ਬਿਨਾਂ ਖੇਡ ਨਹੀਂ ਚੱਲਦੀ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸਾਧੂ ਪਰਮੇਸ਼ਵਰ ਨਾਲ ਮਿਲਾ ਦਿੰਦੇ ਨੇ, ਗੁਰੂ ਨਾਨਕ ਸਾਹਿਬ ਦੇ ਨਾਲ ਮਿਲਾ ਦਿੰਦੇ ਨੇ। ਸੋ ਬੜੀ ਉੱਚੀ ਅਵਸਥਾ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਹਾਸਲ ਹੋਈ। ਸਮਾਂ ਆਇਆ 1927 ਦੇ ਵਿੱਚ, ਜਨਵਰੀ ਦਾ ਮਹੀਨਾ ਸੀ, ਮਹਾਂਪੁਰਸ਼ ਪਰਲੋਕ ਗਮਨ ਕਰ ਗਏ, ਅਕਾਲ ਚਲਾਣਾ ਕਰ ਗਏ। ਦੇਖੋ ਪਿਆਰੇ ਦੇ ਵਿਛੋੜੇ ਦਾ ਦੁੱਖ ਸਹਿਣ ਕਰਨਾ ਬੜਾ ਮੁਸ਼ਕਲ ਹੈ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਨਾ, ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਦ, ਜਿਹੜਾ ਪਿਆਰੇ ਦਾ ਵਿਛੋੜਾ ਹੈ ਨਾ, ਇਹ ਬੜਾ ਕਠਿਨ ਹੈ ਚੱਲਣਾ। ਜੇ ਪਿਆਰਾ ਨਾ ਦਿਖੇ ਤੇ ਇਉਂ ਜਾਪਦਾ ਹੈ ਜਿਵੇਂ ਮੌਤ ਆ ਗਈ ਹੋਵੇ। ਖੈਰ ਮੱਛੀ ਪਾਣੀ ਤੋਂ ਦੂਰ ਹੋਵੇ ਤੜਫੇਗੀ ਤੇ ਜ਼ਰੂਰ। ਹੁਣ ਮੁਰਸ਼ਦ ਬਣਾਇਆ ਸੀ ਬਾਬਾ ਅਤਰ ਸਿੰਘ ਹੁਣਾਂ ਨੂੰ, ਗੁਰੂ ਨਾਨਕ ਦੀ ਸਿੱਖੀ ਦੇ ਨਾਲ ਜੋੜਿਆ ਸੀ ਬਾਬਾ ਅਤਰ ਸਿੰਘ ਹੁਣਾਂ ਨੇ, ਚਲੇ ਗਏ ਨੇ, ਜੀਵਨ ਰੁੱਖਾ ਜਿਹਾ ਜਾਪਣ ਲੱਗ ਪਿਆ ਬਾਬਾ ਈਸ਼ਰ ਸਿੰਘ ਹੁਣਾਂ ਨੂੰ। ਉਹ 5-4 ਮਹੀਨੇ ਰਹੇ ਰੇੜੂ ਸਾਹਿਬ। ਇੱਥੋਂ ਫਿਰ ਬਾਬਾ ਕਿਸ਼ਨ ਸਿੰਘ ਹੁਣਾਂ ਨੂੰ ਲੈ ਕੇ ਗੁਰਧਾਮਾਂ ਦੀ ਯਾਤਰਾ ਕੀਤੀ ਹੈ। ਯਾਤਰਾ ਕਰਕੇ ਪਟਿਆਲੇ ਵਾਪਸ ਆਉਂਦੇ ਨੇ। ਸੰਤ ਬਿਸ਼ਨ ਸਿੰਘ ਜੀ ਰੌਣੀ ਵਾਲਿਆਂ ਦੇ ਪਾਸ ਬੈਠੇ ਸਨ। ਉੱਥੇ ਇੱਕ ਗਿਆਨ ਸਿੰਘ ਮੈਜਿਸਟਰੇਟ ਮਿਲਿਆ। ਕਹਿੰਦਾ ਜੀ ਰੱਬ ਦੇ ਗੀਤ ਗਾਉਣੇ ਨੇ, ਬੰਦਗੀ ਕਰਨੀ ਹੈ, ਤੁਸੀਂ ਪ੍ਰਚਾਰ ਕਰਨਾ ਹੈ, ਸਾਡੇ ਪਿੰਡ ਚੱਲੋ। ਢੱਕ ਉਜਾੜ ਪਈ ਹੈ, ਰਾੜਾ ਪਿੰਡ ਹੈ ਮੇਰਾ, ਅਤੇ ਤੁਸੀਂ ਭਾਗ ਲਓ। ਅਤੇ ਬਾਬਾ ਈਸ਼ਰ ਸਿੰਘ ਜੀ, ਬਾਬਾ ਕਿਸ਼ਨ ਸਿੰਘ ਜੀ ਉਹਨਾਂ ਦੇ ਨਾਲ ਆਏ ਅਤੇ ਰਾੜੇ ਪਿੰਡ ਢੱਕ ਵਿੱਚ ਆ ਕੇ ਬਹਿ ਗਏ। ਅਤੇ ਅੱਜ ਜਿੱਥੇ ਤੁਸੀਂ ਇਹਨਾਂ ਮਹਾਨ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਨ ਹੋ, ਇਹ ਉਹ ਧਰਤੀ ਹੈ ਜਿੱਥੇ ਆ ਕੇ ਨਾਨਕ ਨਿਰੰਕਾਰੀ ਦੀ ਕੀਰਤੀ ਗਾਈ ਬਾਬਾ ਈਸ਼ਰ ਸਿੰਘ ਹੁਣਾਂ। ਔਰ ਐਸੀ ਕੀਰਤੀ ਗਾਈ, ਅੱਜ ਤੀਰਥ ਵਰਗੀ ਮਹਿਮਾ ਹੈ ਇਸ ਜਗ੍ਹਾ ਦੀ। ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਦਾਂ ਦਰਸਾਇਆ ਹੈ, ਮਹਾਰਾਜ ਕਹਿੰਦੇ ਨੇ ਸਾ ਧਰਤ ਸੁਹਾਵੀ ਜਿਤ ਵਸੈ ਹਰ ਜਨ, ਸੱਚੇ ਨਾਮ ਵਿਟੋਂ ਕੁਰਬਾਣੋ ਜੀਓ। ਉਹ ਧਰਤੀ ਸੋਭਨੀਕ ਹੈ ਜਿੱਥੇ ਆਏ ਗੁਰੂ ਨਾਨਕ ਹੈ, ਪਰਮੇਸ਼ਵਰ ਤੇਰੇ ਦਰ ਦੇ ਪਿਆਰੇ ਜਨ ਵਸਦੇ ਨੇ, ਜਿੱਥੇ ਤੇਰੇ ਪਿਆਰੇ ਜਨ ਤੇਰੇ ਗੀਤ ਗਾਉਂਦੇ ਨੇ, ਉਹ ਧਰਤੀ ਤੀਰਥ ਵਰਗੀ ਹੋ ਜਾਂਦੀ ਹੈ। ਵਾਰੇ ਜਾਵਾਂ ਉਸ ਧਰਤੀ ਤੋਂ, ਮਹਾਰਾਜ ਕਹਿੰਦੇ ਨੇ। ਬਿਊਟੀਫੁਲ ਇਜ਼ ਦੈਟ ਲੈਂਡ ਵੇਅਰ ਦਾ ਲੋਰਡਸ ਹੰਬਲ ਸਰਵੈਂਟ ਅਬਾਈਡ, ਜਿੱਥੇ ਤੇਰਾ ਪਿਆਰਾ ਸੰਤ ਬੈਠਾ ਤੇਰੇ ਗੀਤ ਗਾਉਂਦਾ ਹੈ। ਉਹ ਬੜੀ ਸੁੰਦਰ ਜਗ੍ਹਾ ਹੈ, ਉਹ ਬੜੀ ਸੋਭਨੀਕ ਜਗ੍ਹਾ ਹੈ। ਇੱਕ ਆਮ ਹੀ ਪਿੰਡਾਂ 'ਚੋਂ ਪਿੰਡ ਹੀ ਹੈ ਰਾੜਾ, ਤੋਂ ਮਹਾਂਪੁਰਸ਼ ਦੀ ਬੰਦਗੀ ਨੇ ਗਲੋਬਲ ਲੈਵਲ 'ਤੇ ਦੁਨੀਆ ਵਿੱਚ ਪ੍ਰਗਟ ਕਰ ਦਿੱਤਾ ਅਤੇ ਬਣ ਗਿਆ ਰਾੜਾ ਸਾਹਿਬ। ਇਹ ਸਤਿਪੁਰਸ਼ ਦੀ ਇਬਾਦਤ ਹੈ। ਔਰ ਇਹ ਧਰਤੀ ਸੋਭਨੀਕ ਹੈ, ਇੱਥੇ ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਲਈ ਸਮਾਗਮ ਚੱਲਦੇ ਰਹਿੰਦੇ ਨੇ। ਸੋ ਇਹ ਜਗ੍ਹਾ 'ਤੇ ਆਏ, ਬੜੇ ਰੱਬ ਦੇ ਗੀਤ ਗਾਏ। ਉਪਰਾਮ ਸੀ ਮੋਹ ਮਾਇਆ ਤੋਂ, ਕਹਿੰਦੇ ਜਦੋਂ ਕੀਰਤਨ ਕਰਨਾ ਨਾ ਲੋਕਾਂ ਦੇ ਘਰਾਂ ਵਿੱਚ ਜਾਂ ਸਮਾਗਮਾਂ 'ਤੇ ਜਾਂ ਇਸ ਜਗ੍ਹਾ 'ਤੇ ਇਸ ਢੱਕ ਵਿੱਚ ਬਹਿ ਕੇ, ਉਜਾੜ ਸੀ ਇੱਥੇ, ਨਾ ਕੋਈ ਕੱਖ, ਨਾ ਕੋਈ ਛੰਨ, ਨਾ ਕੋਈ ਕੁੱਲੀ, ਉੱਦਾਂ ਹੀ ਰੜੇ ਹੀ, ਇੱਦਾਂ ਹੀ ਸਿਆਲ ਲੰਘ ਗਿਆ, ਗਰਮੀ ਲੰਘ ਗਈ, ਨਾਮ ਰਸ ਦੇ ਵਿੱਚ ਹੀ। ਅਤੇ ਮਾਇਆ ਨੂੰ ਹੱਥ ਨਹੀਂ ਸੀ ਲਾਉਂਦੇ, ਭੇਟਾ ਨਹੀਂ ਸੀ ਚੁੱਕਦੇ। ਕੀਰਤਨ ਕਰਦੇ ਰਹਿਣਾ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਪ੍ਰਧਾਨਤਾ ਹੈ ਰੱਬ ਦੇ ਗੀਤ ਗਾਉਣ ਵਾਲੇ ਦੀ, ਉਹ ਪ੍ਰਧਾਨ ਹੈ ਜੋ ਕੀਰਤੀ ਗਾਉਂਦਾ ਹੈ ਖੁਦਾ ਦੀ। ਖੈਰ, ਸੰਗਤ ਨੇ ਸੋਚਿਆ ਹੈ ਵੀ ਇੱਥੇ ਕੋਈ ਛੋਟੀ ਮੋਟੀ ਕੰਸਟਰਕਸ਼ਨ ਕਰੀਏ, ਵੀ ਕੋਈ ਛੱਤ ਚਾਹੀਦੀ ਹੈ। ਮਹਾਂਪੁਰਸ਼ ਇੱਦਾਂ ਰੜੇ ਬੈਠੇ ਰਹਿੰਦੇ ਨੇ, ਇੰਨੀ ਸੀਤ ਪੈਂਦੀ ਹੈ, ਇੰਨੀ ਠੰਡ ਪੈਂਦੀ ਹੈ, ਗਰਮੀ ਪੈਂਦੀ ਹੈ। ਹੁਣ ਉਹਨਾਂ ਸੋਚਿਆ ਵੀ ਇਹ ਤਾਂ ਪੈਸੇ ਨੂੰ ਹੱਥ ਨਹੀਂ ਲਾਉਂਦੇ, ਸੰਗਤ ਨੇ ਹੀ ਪੈਸਾ ਇਕੱਠਾ ਕੀਤਾ, ਥੋੜ੍ਹੇ ਦਿਨਾਂ 'ਚ 150 ਰੁਪਈਆ ਬਣਿਆ ਅਤੇ ਇੱਥੇ ਇੱਕ ਕਮਰਾ ਬਣਾਇਆ ਇਸ ਜਗ੍ਹਾ 'ਤੇ ਮਹਾਂਪੁਰਸ਼ਾਂ ਦੇ ਵਾਸੇ ਦੇ ਲਈ, ਔਰ ਐਸਾ ਕੀਰਤਨ ਕੀਤਾ, ਐਸੀ ਗੁਰੂ ਨਾਨਕ ਦੀ ਵਡਿਆਈ ਗਾਈ। ਅਜੇ ਤੁਸੀਂ ਧਿਆਨ ਮਾਰੋ ਵੀ ਉਹ ਜਿਹੜਾ ਛੋਟਾ ਜਿਹਾ ਇੱਕ ਕਮਰਾ ਸੀ, ਅੱਜ ਇੱਥੇ ਕੀ ਬਣਿਆ ਹੈ, ਉਸ ਵਡਿਆਈ ਕਰਕੇ। ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਛ ਪਾਰਾ ਵਾਰਾ, ਏਡਾ ਉੱਚਾ ਦਰਬਾਰ ਬਣਿਆ ਹੈ। ਕਿਉਂ ਬਣਿਆ ਹੈ? ਗੁਰੂ ਦੁਆਰਾ ਹੋਏ ਸੋਜੀ ਪਾਏ ਸੀ ਇਹ ਗੁਰਦੁਆਰੇ, ਸਿੱਖ ਜਗਤ ਨੂੰ ਸਿੱਧੇ ਰਸਤੇ 'ਤੇ ਚਲਾਉਣ ਲਈ ਨੇ, ਗੁਰਮਤ ਦੀ ਸੋਝੀ ਦੇਣ ਲਈ ਨੇ, ਮਾਰਗ ਦਰਸਾਉਣ ਦੇ ਲਈ ਨੇ, ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਨੇ। ਇੱਥੇ ਲੰਗਰ ਨੇ, ਇੱਥੇ ਬੜਾ ਗੁਰਧਾਮ ਹੈ, ਸੰਗਤਾਂ ਲਈ ਸਰਾਵਾਂ ਬਣੀਆਂ ਨੇ, ਹਰ ਸਮੇਂ ਕੀਰਤਨ ਚੱਲਦਾ ਹੈ, ਗੁਰੂ ਦੀ ਕੀਰਤੀ ਹੁੰਦੀ ਹੈ। ਅਤੇ ਕੋਈ ਸਮਾਂ ਸੀ ਇਹ ਉਜਾੜ ਸੀ, ਇਹ ਢੱਕ ਸੀ, ਇਹ ਜੰਗਲ ਸੀ, ਇੱਥੇ ਝਾੜੀਆਂ ਸਨ, ਇੱਥੇ ਕੰਢੇ ਸਨ, ਤੋ ਇੱਕ ਬਾਬਾ ਹਰਮੋਨੀਆ ਲੈ ਕੇ ਬੈਠਾ ਰਹਿੰਦਾ ਸੀ, ਰੜੇ ਰੱਬ ਦੇ ਗੀਤ ਗਾਉਂਦਾ ਸੀ। ਐਸੇ ਗੀਤ ਗਾਏ 8-60 ਤੀਰਥ ਜਹੈ ਸਾਧ ਪੱਗ ਧਰਹਿ, ਤੀਰਥਾਂ ਵਰਗੀ ਮਹਿਮਾ ਬਣਾ ਦਿੱਤੀ ਇਸ ਸਥਾਨ ਦੀ। ਖੈਰ, ਇਹ ਬਾਬਾ ਈਸਰ ਸਿੰਘ ਦੀ ਕਰਨੀ ਸੀ, ਬੜਾ ਪ੍ਰਚਾਰ ਕੀਤਾ ਉਹਨਾਂ ਵਿਚਰ ਕੇ। ਜਦੋਂ ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਲਈ ਇੱਥੋਂ ਤੁਰਨ ਲੱਗੇ, UK ਜਾਣਾ ਸੀ, ਅਤੇ ਗਲੂਏ ਦੇ ਬੋਲ ਸਨ ਇੱਥੇ, ਕੱਟ ਕੇ ਜੀ ਰਹਿਣ ਬਸੇਰਾ, ਕੂੰਜਾਂ ਹੁਣ ਉੱਡ ਚੱਲੀਆਂ, ਜਦੋਂ ਇਹ ਬਚਨ ਕਹੇ ਨਾ। ਅਤੇ ਸੰਗਤ ਨੇ ਹੈਰਾਨ ਹੋਣਾ ਕੀਤਾ ਵੀ ਬਿਨਾਂ ਵਜ੍ਹਾ ਸਾਧੂ ਗਲੂਏ 'ਚੋਂ ਅਲਫਾਜ਼ ਨਹੀਂ ਕੱਢਦੇ, ਕੋਈ ਗੁਰਜਾ ਭੇਦ ਲੱਗਦਾ ਹੈ। ਫਿਰ ਉੱਚੀ ਉੱਚੀ ਬੋਲਣ ਲੱਗ ਪਏ, ਦਿਨ ਥੋੜ੍ਹੇ ਰਹਿ ਗਏ ਭਇਆ ਪੁਰਾਣਾ ਚੋਲਾ। ਇਹਨੂੰ ਕੀ ਸਮਝਦੇ ਹੋ? ਬੰਦੇ ਨੂੰ ਗੁਰਬਾਣੀ ਕਹਿੰਦੀ ਕੋਈ ਗਿਆਨ ਨਹੀਂ ਹੁੰਦਾ ਵੀ ਪਿੱਛੇ ਉਹਦਾ ਜਨਮ ਕਿਹੜਾ ਸੀ ਅਤੇ ਅਗਾਂਹ ਉਹ ਕਿੱਥੇ ਜਾਵੇਗਾ। ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾ ਉਹ ਹਮ ਆਏ, ਕੋਈ ਸਮਝ ਨਹੀਂ ਹੁੰਦੀ। ਪਰ ਕਬੀਰ ਜੀ ਕਹਿੰਦੇ ਮਹਾਂਪੁਰਸ਼ਾਂ ਨੂੰ ਸਮਝ ਹੁੰਦੀ ਹੈ। ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ, ਜੂਨਾਂ ਦਾ ਗਿਆਨ ਹੁੰਦਾ ਭਗਤਾਂ ਨੂੰ। ਅਤੇ ਸੰਤਾਂ ਕੋਲ ਵੀ ਇਹ ਰਿੱਧੀ ਸਿੱਧੀ ਹੁੰਦੀ ਹੈ, ਅਜ਼ਮਤ ਹੁੰਦੀ ਹੈ, ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਂਦਾ ਹੈ। ਨਾਮ ਪਦਾਰਥ ਨੌ ਨਿਧ ਸਿੱਧ, ਨਾਨਕ ਗੁਰ ਤੇ ਪਾਈ ਬੁੱਧ, ਐਸੀ ਬੁੱਧੀ ਮਿਲ ਜਾਂਦੀ ਹੈ, ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਜਾਂਦੇ ਨੇ। ਦੇ ਗੋਟ ਆਲ ਦਾ ਮਿਰੈਕੁਲਸ ਪਾਵਰਸ, ਉਹ ਜੋ ਚਾਹੇ ਜਾਣ ਸਕਦੇ ਨੇ, ਸਮਝ ਸਕਦੇ ਨੇ, ਕਰ ਸਕਦੇ ਨੇ। ਇਉਂ ਆਪਣੀ ਅਜ਼ਮਤ ਨਾਲ ਉਹਨਾਂ ਜਾਣ ਲਿਆ ਵੀ ਪੰਜ ਭੂਤਕ ਸਰੀਰ ਤਿਆਗਣ ਦਾ ਸਮਾਂ ਨੇੜੇ ਹੈ, ਤਾਂ ਕਰਕੇ ਇਹ ਧਾਰਨਾ ਗਾਈਆਂ, ਇੱਥੋਂ ਇੰਗਲੈਂਡ ਚਲੇ ਗਏ। ਹੁਣ ਉੱਥੇ ਬੜਾ ਪ੍ਰਚਾਰ ਕੀਤਾ। ਜਦੋਂ ਕਈ ਵਾਰ ਦਾਸ ਉੱਥੇ ਇੰਗਲੈਂਡ ਜਾਵੇ ਨਾ ਪ੍ਰਚਾਰ ਲਈ, ਤਾਂ ਉਹ ਕਈ ਵਾਰ ਗੁਰਮੁਖ ਪਿਆਰੇ ਬਜ਼ੁਰਗ ਮਿਲ ਪੈਂਦੇ, ਕਹਿੰਦੇ ਜਿਹੜਾ ਸੰਤ ਈਸਰ ਸਿੰਘ ਹੁਣਾਂ ਦਾ ਸਮਾਂ ਸੀ ਨਾ, ਕਈ ਵਾਰ ਬੇਨਤੀ ਕਰਨੀ ਵੀ ਅਖੰਡ ਪਾਠ ਸਾਹਿਬ ਰਖਵਾਉਣਾ ਹੈ, ਪੰਜ ਅੰਮ੍ਰਿਤਧਾਰੀ ਸਿੰਘ ਲੱਭ ਜਾਣ ਪਾਠ ਕਰਨ ਵਾਲੇ, ਕਈ ਵਾਰ ਨਹੀਂ ਸੀ ਲੱਭਦੇ। ਪੰਜਾਂ ਸਿੰਘਾਂ ਨੂੰ ਘਰ ਪ੍ਰਸ਼ਾਦਾ ਛਕਾਉਣਾ ਹੈ, ਕਈ ਵਾਰ ਨਹੀਂ ਸੀ ਲੱਭਦੇ। ਬੜੀ ਵੱਡੀ ਸਟੇਜ ਹੈ ਇੰਗਲੈਂਡ ਦੀ, ਸਿੰਘ ਸਭਾ ਸਾਊਥ ਹਾਲ ਲੰਡਨ, ਉੱਥੇ ਇੱਕ ਮਹੀਨਾ ਕੀਰਤਨ ਕੀਤਾ 1974 ਦੇ ਵਿੱਚ, ਅਤੇ ਜਿੱਥੇ ਪੰਜ ਸਿੰਘ ਨਹੀਂ ਸੀ ਨਾ ਕਈ ਵਾਰ ਲੱਭਦੇ। ਜਦੋਂ ਦੀਵਾਨਾਂ ਦੀ ਸਮਾਪਤੀ ਹੋਈ ਤਾਂ 220 ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਸਿੰਘ ਸੱਜਣਾ ਕੀਤਾ ਸੀ, ਅਗੰਮੀ ਰਸ ਸੀ ਜਦੋਂ ਉਹ ਕੀਰਤਨ ਕਰਦੇ ਸਨ। ਅਰਸ਼ਾਂ ਨੂੰ ਪਹੁੰਚ ਰੱਖਣ ਵਾਲੀ ਉਹਨਾਂ ਦੀ ਸੁੰਦਰ ਮਿੱਠੀ ਸੁਰੀਲੀ ਆਵਾਜ਼ ਸੀ। ਬੜੇ ਰੀਸ ਨਾਲ ਕੀਰਤਨ ਕਰਦੇ ਨੇ, ਚੰਗੀ ਗੱਲ ਹੈ, ਚੰਗੇ ਕਰਮ ਦੀ ਰੀਸ ਵੀ ਹੋਣੀ ਚਾਹੀਦੀ ਹੈ, ਪਰ ਐਸੀ ਅਵਸਥਾ ਹੋਣੀ ਵੀ ਗਲਵੇ 'ਚੋਂ ਨਿਕਲੇ ਬੋਲ ਅੰਮ੍ਰਿਤਮਈ ਜਾਪਣ ਇਹ ਚੌਂਕੜੇ ਨਾਲ ਹਾਸਲ ਹੁੰਦੀ ਹੈ, ਇਹ ਜਪਜਾਪ ਸਵਈਏ ਚੌਪੀ ਆਨੰਦ ਪੜਨ ਨਾਲ ਹਾਸਲ ਹੁੰਦੀ ਹੈ, ਇਹ ਅੱਠੋ ਪੈਰ ਖੁਦਾਇਆ ਦੇ ਗੀਤ ਗਾਉਣ ਵਾਲੇ ਕੋਲ ਰਸ ਪ੍ਰਾਪਤ ਹੁੰਦਾ ਹੈ, ਉਹਦੇ ਗਲੂਏ 'ਚੋਂ ਐਸੀ ਮਿਠਾਸ ਅੰਮ੍ਰਿਤ ਵਰਗੀ ਵਰਸਦੀ ਹੈ। ਖੈਰ, ਇਉਂ ਲੱਖਾਂ ਪ੍ਰਾਣੀਆਂ ਨੂੰ ਦੇਸ਼ਾਂ ਦੇਸ਼ਾਂਤਰਾਂ ਵਿੱਚ ਉਸ ਮਹਾਂਪੁਰਸ਼ ਨੇ ਅੰਮ੍ਰਿਤ ਛਕਾਇਆ ਜਿਹਦਾ ਨਾਮ ਬਾਬਾ ਈਸਰ ਸਿੰਘ ਸੀ। ਜਦੋਂ ਸਮਾਂ ਆਇਆ ਨਾ, ਤਾਂ ਇੱਦਾਂ ਪਿਆਰਿਆਂ ਵਿੱਚ ਸਿੰਘਾਂ ਵਿੱਚ ਬੈਠੇ ਇੱਕ ਬਚਨ ਕਰਦੇ ਨੇ, ਕਹਿੰਦੇ ਵੀ ਸਿੰਘੋ ਇਹ ਗੱਲ ਦੱਸੋ, ਜਦੋਂ ਕਿਸੇ ਪਾਸੋਂ ਕੋਈ ਚੀਜ਼ ਉਧਾਰੀ ਲਈ ਹੋਵੇ, ਮੰਨ ਲਓ ਕਿਸੇ ਦੀ ਅਮਾਨਤ ਹੈ ਆਪਣੇ ਕੋਲ, ਚਿਹਰਾ ਬੜਾ ਖਿੜਿਆ ਹੁੰਦਾ ਵੀ ਕੁਝ ਮਿਲਿਆ ਹੈ, ਤੇ ਜਦੋਂ ਉਹ ਚੀਜ਼, ਉਹ ਵਸਤੂ, ਉਹ ਅਮਾਨਤ ਵਾਪਸ ਕਰਨੀ ਹੋਵੇ, ਤੇ ਚਿਹਰੇ ਦਾ ਹਾਵ ਭਾਵ ਬਦਲਦਾ ਹੈ ਕਿ ਨਹੀਂ? ਪਹਿਲਾਂ ਖੁਸ਼ੀ ਖੇੜਾ ਜਦੋਂ ਪਦਾਰਥ ਮਿਲਿਆ, ਤੇ ਜਦੋਂ ਅਮਾਨਤ ਵਾਪਸ ਕਰਨੀ ਪਵੇ ਫਿਰ ਚਿਹਰੇ ਤੇ ਵੈਰਾਗ, ਇਹ ਤਬਦੀਲੀ ਆਉਂਦੀ ਹੈ ਕਿ ਨਹੀਂ? ਤੇ ਉਹ ਸਿੰਘ ਕਹਿੰਦੇ ਜੀ ਬਿਲਕੁਲ, ਇਹ ਤੇ ਪਤਾ ਹੀ ਹੈ, ਜਦੋਂ ਕੁਝ ਪ੍ਰਾਪਤ ਹੁੰਦਾ ਆਪਾਂ ਕੋਠੇ 'ਤੇ ਚੜ੍ਹ ਕੇ ਨੱਚਦੇ ਹਾਂ, ਜਦੋਂ ਅਗਲਾ ਲੈਣ ਆ ਜਾਂਦਾ ਫਿਰ ਅਸੀਂ ਰੋਂਦੇ ਹਾਂ, ਜਦੋਂ ਕੁਝ ਖੁਸ ਜਾਂਦਾ ਅਸੀਂ ਰੋਂਦੇ ਹਾਂ। ਅਤੇ ਸੰਤ ਕਹਿੰਦੇ ਪਰ ਇਹਦਾ ਹੋਣਾ ਨਹੀਂ ਚਾਹੀਦਾ, ਜੋ ਹੈ ਹੀ ਸਾਡਾ ਨਹੀਂ, ਜੋ ਹੈ ਹੀ ਕਿਸੇ ਦੀ ਅਮਾਨਤ, 25, 30 ਸਾਲੀ, 50 ਸਾਲੀ, 100 ਸਾਲੀ ਜੇ ਉਹ ਲੈਣ ਆ ਗਿਆ ਹੈ, ਜਿਹਦੇ 'ਤੇ ਹੱਕ ਸਾਡਾ ਨਹੀਂ ਸੀ, ਉਹ ਮੋੜਨ ਲੱਗਿਆ ਨੱਕ ਮੂੰਹ ਕਿਉਂ ਚੜਾਉਂਦੇ ਆ? ਹੁਣ ਸਮਝਣ ਵਾਲੇ ਤੇ ਸਮਝ ਗਏ, ਇੱਥੇ ਮਨੁੱਖੇ ਜਾਮੇ ਦੀ ਬਾਤ ਹੋ ਰਹੀ ਹੈ। ਪਰਮਾਤਮਾ ਦੇ ਹੁਕਮ ਵਿੱਚ ਇਹ ਸਰੀਰ ਮਿਲਿਆ, ਇਹ ਮਨੁੱਖਾ ਜਾਮਾ ਮਿਲਿਆ, ਉਹਦੀ ਅਮਾਨਤ ਹੈ, ਔਰ ਲਿਖਤ ਹੋਈ ਹੈ, ਮਰਨ ਲਿਖਾਏ ਮੰਡਲ ਮਹਿ ਆਏ। ਹੁਣ ਲਿਖਤ ਅਨੁਸਾਰ ਸਮਾਂ ਆ ਗਿਆ ਹੈ, ਅਤੇ ਜਾਣਾ ਸਾਡੇ ਲਈ ਬੜਾ ਫਿਰ ਕਠਿਨ ਹੁੰਦਾ ਹੈ, ਪਰ ਜਿਹੜੇ ਸਤਪੁਰਸ਼ ਨੇ ਉਹ ਖਿੜੇ ਮੱਥੇ ਤੁਰ ਜਾਂਦੇ ਨੇ ਵੀ ਜਿੰਨਾ ਸਮਾਂ ਦਿੱਤਾ ਆਨੰਦ ਲਏ, ਹੁਣ ਤੇਰੇ ਚਰਨਾਂ 'ਚ ਉਭੇਦ ਹੋ ਜਾਵਾਂਗੇ। ਇਹਨੂੰ ਬਾਣੀ ਨੇ ਇੱਦਾਂ ਕਿਹਾ ਹੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉਂ ਕੀ ਜੈ, ਗੁਰਮੁਖ ਹੋਵੇ ਸੋ ਭਾਣਾ ਮੰਨੈ ਸਹਿਜੇ ਹਰ ਰਸ ਵੀ ਜੈ। ਕਹਿੰਦੇ ਰੋਸ ਕਾਹਦਾ ਹੈ ਜਿਹਦੀ ਵਸਤੂ ਉਹ ਲੈ ਜਾਂਦਾ ਹੈ? ਆਪਾਂ ਰੋਸ ਕਰਦੇ ਹਾਂ ਨਾ, ਕਾਕਾ ਮਰ ਗਿਆ, ਬਾਪੂ ਮਰ ਗਿਆ, ਘਰਵਾਲੀ ਮਰ ਗਈ, ਬੱਚੇ ਉੱਡ ਗਏ, ਤੇਰਾ ਹੈ ਹੀ ਨਹੀਂ ਸੀ ਕਹਿੰਦੇ। ਜੇ ਸਭ ਕੁਝ ਸਾਡੇ ਹੁਕਮ ਵਿੱਚ ਹੋਵੇ ਨਾ, ਅਤੇ ਆਪਾਂ ਉਹ ਵੀ ਘਰ ਵੇਖੇ ਨੇ ਨਾ, ਜਿੱਥੇ 20-20 ਸਾਲ ਸਾਰੀ ਸਾਰੀ ਉਮਰ ਵਿਹੜਾ ਹੀ ਨਹੀਂ ਹਰਿਆ ਹੁੰਦਾ, ਕੁੱਖ 'ਚੋਂ ਬੱਚਾ ਹੀ ਨਹੀਂ ਹੁੰਦਾ, ਅਤੇ ਕੁਝ ਇੱਦਾਂ ਦੇ ਵੀ ਘਰ ਵੇਖੇ ਨੇ ਜਿੱਥੇ 10-10, 12-12 ਬੱਚੇ ਸੀ, ਪਰ ਕਾਲ ਨੇ ਦੀਵੇ ਬੁਝਾ ਦਿੱਤੇ। ਇਹ ਸਾਰੀ ਖੇਡ ਉਹਦੇ ਹੱਥ ਵਿੱਚ ਹੈ, ਪੁੱਛ ਨਾ ਸਾਜੇ ਪੁੱਛ ਨਾ ਟਾਹੇ, ਅਤੇ ਇੱਥੋਂ ਪੁੱਛ ਕੇ ਪੈਦਾ ਨਹੀਂ ਕਰਦਾ। ਠੀਕ ਹੈ, ਤੂੰ ਜ਼ਰੀਆ ਹੈ, ਮਾਈ ਬਾਪ ਜ਼ਰੀਆ ਨੇ, ਪਰ ਕਿਰਪਾ ਉਹਦੀ ਹੋਵੇ ਅਤੇ ਬਖਸ਼ਿਸ਼ ਹੁੰਦੀ ਹੈ, ਔਰ ਜੇ ਉਹ ਪੁੱਛ ਕੇ ਦਿੰਦਾ ਨਹੀਂ ਹੈ ਅਤੇ ਪੁੱਛ ਕੇ ਖੋਹਦਾ ਵੀ ਨਹੀਂ, ਆਪਣੀ ਮਰਜ਼ੀ ਨਾਲ ਲੈ ਜਾਂਦਾ ਹੈ, ਰੋਸ ਕਾਹਦਾ ਕਹਿੰਦੇ? ਐਸੇ ਬਚਨ ਸੰਗਤ ਵਿੱਚ ਕੀਤੇ ਮਹਾਂਪੁਰਸ਼ਾਂ ਨੇ। ਗੁਰਮੁਖ ਭਾਣਾ ਮੰਨਦੇ ਨੇ, ਗੁਰਮੁਖ ਕਹੇ ਵਿੱਚ ਚੱਲਦੇ ਨੇ, ਗੁਰਮੁਖ ਬਚਨ ਮੰਨਦੇ ਨੇ। ਅੱਛਾ, ਫਿਰ ਇੱਕ ਦਿਨ ਬਚਨ ਕੀਤਾ ਸੰਗਤ ਨਾਲ, ਉਹ ਕਹਿੰਦੇ ਬਈ ਸਿੱਖੋ, ਜੇ ਕੋਈ ਬੰਦਾ ਇੰਗਲੈਂਡ ਵਿੱਚ ਚਾਲੇ ਮਾਰ ਜਾਵੇ, ਸਰੀਰ ਤਿਆਗ ਦੇਵੇ, ਅਤੇ ਮੁੜ ਭਾਰਤ ਪੰਜਾਬ ਇਹ ਸਰੀਰ ਭੇਜਿਆ ਜਾ ਸਕਦਾ ਹੈ? ਕਹਿੰਦੇ ਸੰਤ ਜੀ, ਭੇਜਿਆ ਤਾਂ ਜਾ ਸਕਦਾ, ਸਮਾਂ ਬੜਾ ਲੱਗ ਜਾਂਦਾ ਹੈ। ਉਹ ਕਹਿੰਦੇ ਗੱਲ ਸੁਣ ਭਾਈ ਪ੍ਰੀਤਮ ਸਿੰਘ, ਗੱਲ ਸੁਣ ਭਾਈ ਈਸਰ ਸਿੰਘ ਕਲਸੀ, ਇੱਧਰ ਆ, ਸਾਡਾ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ, ਪੰਜ ਭੂਤਕ ਸਰੀਰ ਅਸੀਂ ਛੱਡ ਦੇਣਾ ਹੈ, ਅਤੇ ਸਤਿਗੁਰਾਂ ਦੀ ਧਰਤੀ 'ਤੇ, ਪਾਵਨ ਪਾਕ ਧਰਤੀ 'ਤੇ, ਪੰਜਾਬ 'ਤੇ ਇਹ ਸਰੀਰ ਮੇਰਾ ਪਹੁੰਚਾ ਦਿਓ। ਇਹ ਅਜ਼ਮਤਾਂ ਨਾਮ ਅਭਿਆਸ ਵਾਲੇ ਦੇ ਕੋਲ ਹੁੰਦੀਆਂ ਨੇ, ਉਹਨੂੰ ਸਮੇਂ ਦਾ ਪਤਾ ਹੁੰਦਾ ਹੈ, 1975 26 ਤਰੀਕ ਅਗਸਤ ਦਾ ਮਹੀਨਾ ਜੋ ਉਹਨਾਂ ਦਾ ਨਿਤ ਦਾ ਕਿਰਿਆ ਕਰਮ ਸੀ। ਤੜਕੇ 2 ਵਜੇ ਉੱਠੇ, ਇਸ਼ਨਾਨ ਕੀਤਾ, ਨਿਤਨਿਮ ਕਰਕੇ ਸਮਾਧੀ ਲੀਨ ਹੋ ਗਏ, ਅਡੋਲ ਸਮਾਧੀ ਵਿੱਚ ਚਲੇ ਗਏ। ਜਥੇਦਾਰ ਮਹਿੰਦਰ ਸਿੰਘ ਜੀ ਅਤੇ ਮਾਸਟਰ ਜੀ ਦੀਵਾਨਾਂ ਲਈ ਜਗ੍ਹਾ ਵੇਖਣ ਬਾਹਰ ਗਏ। ਜਦੋਂ 7 ਕੁ ਵਜੇ ਨਾ ਅਤੇ ਮਹਾਂਪੁਰਸ਼ ਸਮਾਧੀ 'ਚੋਂ ਫਿਰ ਨਾ ਉੱਠੇ, ਇੱਕ ਸੇਵਾਦਾਰ ਅੰਦਰ ਗਿਆ ਵੀ ਹਜੇ ਵੀ ਸਮਾਧੀ ਲੱਗੀ ਹੈ। ਉਹਨੇ ਇਹ ਸਮਝ ਲਿਆ ਨਾਨਕ ਨਿਰੰਕਾਰੀ ਦੇ ਨਾਲ ਤਾਰ ਜੁੜੀ ਹੋਈ ਹੈ। ਆਵਾਜ਼ ਨਹੀਂ ਮਾਰੀ, ਉਹ ਬਾਹਰ ਆ ਗਿਆ। ਕਹਿੰਦੇ ਕੋਈ 9:15 ਦਾ ਸਮਾਂ ਹੋਇਆ ਅਤੇ ਜਥੇਦਾਰ ਮਹਿੰਦਰ ਸਿੰਘ ਅਤੇ ਮਾਸਟਰ ਜੀ ਉਹ ਵਾਪਸ ਆ ਗਏ। ਉਹਨਾਂ ਨੂੰ ਸਿੰਘਾਂ ਨੇ ਦੱਸਿਆ ਜੀ ਮਹਾਂਪੁਰਸ਼ਾਂ ਚੌਂਕੜਾ ਨਹੀਂ ਖੋਲ੍ਹਿਆ, ਉਹ ਅੰਦਰ ਗਏ ਨੇ ਅਤੇ ਕੀ ਵੇਖਦੇ ਨੇ ਮਹਾਂਪੁਰਸ਼ ਹਜੇ ਵੀ ਚੌਂਕੜਾ ਲਾ ਕੇ ਅਡੋਲ ਸਮਾਧੀ ਵਿੱਚ ਨੇ। ਮਾਸਟਰ ਜੀ ਨੇ ਆਵਾਜ਼ ਦਿੱਤੀ, 7 ਪੁਰਸ਼ਾਂ ਕੋਈ ਜਵਾਬ ਨਹੀਂ ਦਿੱਤਾ। ਡਾਕਟਰ ਨੂੰ ਸੱਦਾ ਭੇਜ ਦਿੱਤਾ ਗਿਆ। ਜਥੇਦਾਰ ਮਹਿੰਦਰ ਸਿੰਘ ਕੋਲ ਬੈਠੇ ਸੀ, ਲੰਮੇ ਸਾਹ ਲਏ ਨੇ ਸਮਾਧੀ ਵਿੱਚ ਮਹਾਂਪੁਰਸ਼ਾਂ ਦੇ। ਤਕਰੀਬਨ 9:30 ਦਾ ਟਾਈਮ ਹੁੰਦਾ ਹੈ। ਉਹ ਘੜੀ ਆ ਗਈ ਜਿਹਦੇ ਕੋਲੋਂ ਮਨਮੁੱਖ ਭੱਜਦੇ ਨੇ ਅਤੇ ਗੁਰਮੁਖ ਉਡੀਕਦੇ ਨੇ, ਜਿਹਨੂੰ ਬਾਣੀ ਨੇ ਇਉਂ ਦਰਸਾਇਆ ਹੈ, ਬਾਂਸ਼ਤ ਨਾਹੀਂ ਸੋ ਬੇਲਾ ਆਈ, ਬਿਨ ਹੁਕਮੈ ਕਿਉਂ ਬੁਝੈ ਬੁਝਾਈ। ਕੋਈ ਨਹੀਂ ਚਾਹੁੰਦਾ ਇਸ ਰੂਹੇ ਜ਼ਮੀਨ 'ਤੇ ਮੌਤ ਦਾ ਵੇਲਾ ਆਵੇ। ਜਦੋਂ ਕੋਈ ਮਰਦਾ ਨਾ, ਆਪਾਂ ਉਹਦੇ ਘਰ ਜਾ ਕੇ ਇਹ ਅਲਫਾਜ਼ ਕਹਿਣਾ ਵੀ ਮੰਦਾ ਸਮਝਦੇ ਹਾਂ ਵੀ ਮਰ ਗਿਆ ਹੈ। ਇਹ ਗੱਲ ਨਹੀਂ ਕਹਿੰਦੇ ਆਪਾਂ ਵਲ ਛਲ ਪਾ ਕੇ ਕਈ ਵਾਰ ਅਕਾਲ ਚਲਾਣਾ ਕਰ ਗਿਆ, ਇਹ ਕਹਿ ਦਿੰਦੇ ਹਾਂ। ਅਤੇ ਕਈ ਵਾਰ ਕਹਿ ਦਿੰਦੇ ਵੀ ਇਹਦਾ ਰਾਮ ਨਾਮ ਸੱਤ ਹੋ ਗਿਆ ਹੈ। ਮੌਤ ਲਫ਼ਜ਼ ਦਾ ਹੀ ਐਸਾ ਭੈ ਹੈ, ਕਲਹਿਣਾ ਕਹਿ ਦਿੰਦੇ ਨੇ ਲੋਕ ਇਸ ਲਫ਼ਜ਼ ਨੂੰ। ਕਹਿੰਦੇ ਕੌਣ ਚਾਹੁੰਦਾ ਹੈ ਮੌਤ ਆਵੇ, ਇਹਦਾ ਨਾਮ ਲੋਕ ਸੁਣਨਾ ਨਹੀਂ ਚਾਹੁੰਦੇ। ਪਰ ਦੂਸਰੇ ਪੱਖ ਵਿੱਚ ਉਹ ਮਹਾਂਪੁਰਸ਼ ਨੇ, ਗੁਰਮੁਖ ਨੇ, ਜਿਹੜੇ ਜਾਣਦੇ ਨੇ ਪਰਮਾਤਮਾ ਦੇ ਹੁਕਮ ਵਿੱਚ ਆਏ, ਨਾਮ ਜਪਿਆ, ਲੋਕਾਈ ਨੂੰ ਸਿੱਧੇ ਰਸਤੇ 'ਤੇ ਪਾਇਆ, ਹੁਣ ਫਿਰ ਸਮਾਂ ਆ ਗਿਆ ਹੈ ਨਦੀ ਸਾਗਰ ਵਿੱਚ ਮਿਲੇ, ਨਿਰਗੁਣ ਪਰਮਾਤਮਾ ਵਿੱਚ ਇਹ ਜੋਤ ਮਿਲ ਜਾਵੇ, ਮੰਸਲੇ ਮਕਸੂਦ 'ਤੇ ਪਹੁੰਚ ਜਾਈਏ। ਮੌਤ ਦੇ ਸਮੇਂ ਫਿਰ ਗੁਰਮੁਖ ਭੱਜ ਦੌੜ ਨਹੀਂ ਕਰਦੇ। ਉਹਨਾਂ ਦਾ ਇਹ ਗਲੂਏ ਮੁਬਾਰਕ ਦਾ ਪਾਕ ਬੋਲ ਹੁੰਦਾ ਹੈ, ਕਬੀਰ ਜਿਸ ਮਰਨੇ 'ਤੇ ਜੱਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾ ਨੰਦ। ਉਹ ਜਾਣਦੇ ਨੇ ਪਰਮਾਨੰਦ ਦੀ ਪ੍ਰਾਪਤੀ ਮੌਤ ਤੋਂ ਬਾਅਦ ਹੋਵੇਗੀ, ਉਹਦੇ 'ਚ ਭੇਦ ਹੋ ਜਾਵਾਂਗੇ ਪਰਮੇਸ਼ਵਰ ਵਿੱਚ। ਮਨਮੁੱਖ ਮੌਤ ਤੋਂ ਡਰਦਾ ਹੈ, ਗੁਰਮੁਖ ਉਡੀਕਦਾ ਹੈ ਵੀ ਸਮਾਂ 'ਤੇ ਆਉਣਾ ਹੀ ਆਉਣਾ ਹੈ। ਭੱਜ ਦੌੜ ਕਰ ਵੀ ਲਓ, ਹਸਪਤਾਲ ਚਲੇ ਵੀ ਜਾਓ, ਕਿਤੇ ਮੌਤ ਛੱਡਦੀ ਹੈ, ਨਹੀਂ ਛੱਡੇਗੀ। ਸਮਾਧੀ ਵਿੱਚ ਚੌਂਕੜਾ ਲਾ ਕੇ ਬੈਠੇ ਨੇ, ਸੇਵਾਦਾਰਾਂ ਨੇ ਨਾ ਸਪਰਸ਼ ਕੀਤਾ, ਅਤੇ ਜਦੋਂ ਸਪਰਸ਼ ਕੀਤਾ ਤਾਂ ਸਰੀਰ ਉੱਲ ਰਿਹਾ ਹੈ। ਉਦੋਂ ਸਮਝ ਲੱਗੀ ਵੀ ਹੰਸ ਉਡਾਰੀ ਮਾਰ ਗਿਆ ਹੈ। ਹੁਣ ਇਸ ਗੱਲ ਨੂੰ ਧਿਆਨ ਨਾਲ ਸਮਝਿਓ, ਸੰਤ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਸਮਾਧੀ ਲੀਨ ਹੋ ਕੇ, ਧਿਆਨ ਪਰਾਇਣ ਹੋ ਕੇ ਸਰੀਰ ਦਾ ਆਪ ਤਿਆਗ ਕੀਤਾ ਹੈ, ਪਰਮਾਤਮਾ ਵੱਲੋਂ ਜਿਤਨੀ ਲਿਖਤ ਲਿਖੀ ਸੀ ਉਹਨੂੰ ਭੋਗ ਕਰਕੇ। ਇਹ ਆਮ ਅਵਸਥਾ ਨਹੀਂ ਹੈ, ਇਹ ਕਿਰਿਆ ਆਮ ਮਨੁੱਖ ਨਹੀਂ ਕਰ ਸਕਦਾ। ਆਨੰਦ ਵਿੱਚ ਸਰੀਰ ਤਿਆਗ ਦੇਣਾ, ਖੇੜੇ ਵਿੱਚ ਸਰੀਰ ਤਿਆਗ ਦੇਣਾ, ਮਰਜ਼ੀ ਨਾਲ ਸਰੀਰ ਤਿਆਗ ਦੇਣਾ, ਪਰਮਾਤਮਾ ਦੇ ਹੁਕਮ ਨੂੰ ਸਮਝ ਕੇ ਸਰੀਰ ਤਿਆਗ ਦੇਣਾ, ਇਹ ਉਹੀ ਕਰ ਸਕਦਾ ਹੈ ਜਿਹੜਾ ਸੰਸਾਰ ਦੇ ਮੋਹ ਤੋਂ ਮੁਕਤ ਹੈ, ਜਿਹਨੂੰ ਸੰਸਾਰ ਦਾ ਮੋਹ ਨਹੀਂ ਹੈ। ਮਰਨ ਨੂੰ ਉਹਦਾ ਚਿੱਤ ਨਹੀਂ ਕਰਦਾ ਜਿਹੜਾ ਸੰਸਾਰ ਨਾਲ ਜੁੜਿਆ ਹੈ। ਜਿਹੜਾ ਨਿਰੰਕਾਰ ਨਾਲ ਜੁੜਿਆ ਹੈ ਉਹ ਨਿਰੰਕਾਰ ਤੱਕ ਪਹੁੰਚਣ ਲਈ ਉਤਾਵਲਾ ਰਹਿੰਦਾ ਹੈ ਵੀ ਕਦੋਂ ਇਹ ਚੋਲਾ ਛੁੱਟੇ ਅਤੇ ਕਦੋਂ ਇਹ ਜਲ ਜਲ ਵਿੱਚ ਮਿਲ ਜਾਵੇ, ਕਦੋਂ ਇਹ ਨਦੀ ਸਾਗਰ ਵਿੱਚ ਭੇਦ ਹੋ ਜਾਵੇ। ਜਿਹਦਾ ਮਨ ਕਾਬੂ, ਜਿਹਦੇ ਇੰਦਰੇ ਕਾਬੂ, ਜੋ ਸੰਸਾਰ ਨੂੰ ਛੱਡ ਕੇ ਨਿਰੰਕਾਰੀ ਹੋਇਆ, ਉਹਦੇ ਕੋਲੇ ਬਰਕਤ ਹੈ, ਤਾਕਤ ਹੈ, ਉਹ ਆਪ ਉਡਾਰੀ ਲਾ ਜਾਵੇ ਪਰਮਾਤਮਾ ਵੱਲ, ਹੈ ਪਰਮਾਤਮਾ ਦੇ ਹੁਕਮ ਵਿੱਚ। ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਜੋ ਸੰਤ ਚਾਹਵੇ ਉਹੀ ਹੁੰਦਾ ਹੈ, ਪਰ ਸੰਤ ਪਰਮਾਤਮਾ ਦੇ ਹੁਕਮ ਵਿੱਚ ਰਹਿੰਦਾ ਹੈ। ਪਰਮਾਤਮਾ ਐਸਾ ਮੋਹ ਕਰਦਾ ਹੈ ਜਨਾਂ ਨਾਲ, ਜੋ ਸੰਤ ਚਾਹੁਣ ਉਹੀ ਕਰ ਦਿੰਦਾ ਹੈ। ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ। ਜੋ ਚਾਹੁੰਦੇ ਨੇ ਸਾਧੂ ਹੋਵੇਗਾ, ਕੋਈ ਉਹਨਾਂ ਦੇ ਬਚਨ ਨੂੰ ਫੇਰ ਨਹੀਂ ਸਕਦਾ। ਮਰਜ਼ੀ ਹੈ ਪੰਜ ਭੂਤਕ ਸਰੀਰ ਤਿਆਗ ਜਾਣਾ, ਮਰਜ਼ੀ ਹੈ ਕਿਸੇ ਨੂੰ ਕੋਈ ਬਖਸ਼ਿਸ਼ ਕਰ ਦੇ। ਕਿਉਂ ਸਾਧੂਆਂ ਦੇ ਦਰ 'ਤੇ ਇੰਨੀ ਰੌਣਕ ਹੁੰਦੀ ਹੈ? ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਉਂਕਿ ਉਹਨਾਂ ਦਾ ਬਚਨ ਕੋਈ ਨਹੀਂ ਮੋੜਦਾ। ਜੇ ਨਾਮ ਹੀ ਸਾਡੀ ਝੋਲੀ ਭਰੇ ਨਾ, ਅਤੇ ਸਾਧੂ ਅੱਗੇ ਤਰਲਾ ਕਰੀਏ, ਅਤੇ ਉਹ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਖੁਦਾਇਆ ਅੱਗੇ ਤਰਲਾ ਕਰਨ, ਅਤੇ ਪਰਮਾਤਮਾ ਉਹਨਾਂ ਦਾ ਬਚਨ ਨਹੀਂ ਮੋੜਦਾ, ਝੋਲੀ ਭਰ ਦਿੰਦਾ, ਅਤੇ ਬਾਕੀ ਮੰਗਤਿਆਂ ਦਾ ਕੰਮ ਮੰਗਣਾ ਹੁੰਦਾ ਹੈ, ਭੀੜ ਮੰਗਣ ਵਾਲਿਆਂ ਦੀ ਹੁੰਦੀ ਹੈ ਨਾ। ਨਾ ਗੱਲ ਬਣੇ ਤਾਂ ਸਾਧੂਆਂ ਦੀ ਸ਼ਰਨ ਜਾ ਕੇ ਮੰਗ। ਦੇਣ ਵਾਲੇ ਗੁਰੂ ਨਾਨਕ ਨੇ, ਦਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ ਦਿੰਦਿਆਂ ਤੋਟ ਨਾ ਆਵਈ, ਗੰਤ ਭਰੇ ਭੰਡਾਰ, ਪਰ ਰੱਬ ਦੇ ਖਜ਼ਾਨਚੀ ਹੁੰਦੇ ਨੇ ਸੰਤ। ਉਹ ਜੋ ਚਾਹੁਣ ਉਹ ਕਰ ਸਕਦੇ ਨੇ, ਹੁਕਮ ਵਿੱਚ ਚੱਲਦੇ ਨੇ। ਇਸੇ ਕਾਰਨ ਹੀ ਬਾਣੀ ਕਹਿੰਦੀ ਹੈ, ਸੋਹਣ ਖਸਮੈ ਪਾਸ ਹੁਕਮ ਸਿਧਾਰੀਆ। ਖਸਮ ਦੇ ਕੋਲ ਉਹੀ ਇਸਤਰੀ ਸੋਭਦੀ ਹੈ ਜਿਹੜੀ ਖਸਮ ਦੇ ਹੁਕਮ ਵਿੱਚ ਚੱਲੇ। ਜਿਹੜੀ ਹੁਕਮ ਤੋੜੇ ਖਸਮ ਦਾ, ਉਹ ਥੋੜ੍ਹਾ ਵੱਸ ਸਕਦੀ ਹੈ। ਜਿਹੜੀ ਖਸਮ ਦੇ ਅੱਗੇ ਬੋਲੇ ਉਹ ਨਹੀਂ ਵੱਸ ਸਕਦੀ। ਜਿਹੜਾ ਪੁਰਸ਼ ਪਰਮੇਸ਼ਵਰ ਦੇ ਹੁਕਮ ਨੂੰ ਨਾ ਮੰਨੇ, ਉਹ ਸੰਤ ਸੁਹਾਗਣ ਨਹੀਂ ਅਖਵਾ ਸਕਦਾ। ਸੰਤੋ ਜਿਹੜੇ ਹੁਕਮ ਵਿੱਚ ਚੱਲੇ, ਹੁਕਮ ਆਇਆ ਪਰਮੇਸ਼ਵਰ ਦਾ ਪੰਜ ਭੂਤਕ ਚੋਲਾ ਆਨੰਦ ਵਿੱਚ ਤਿਆਗ ਦਿੱਤਾ। ਡਾਕਟਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਕਰਮ ਕਰ ਦਿੱਤਾ। ਖੈਰ, ਸਿੱਖ ਧਰਮ ਅੰਦਰ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਇਹ ਮਹਾਂਪੁਰਸ਼ ਪੁੰਨਿਆਂ ਦੇ ਚੰਨ ਵਰਗੀ ਚਮਕ ਰੱਖਦੇ ਸਨ, ਬਾਬਾ ਈਸਰ ਸਿੰਘ ਜੀ। ਅੱਜ ਸਰੀਰ ਕਰਕੇ ਉਹ ਚੰਨ ਅਸਤ ਹੋ ਗਿਆ, ਪੰਜ ਭੂਤਕ ਸਰੀਰ ਤਿਆਗ ਗਏ, ਸੰਗਤ ਨੇ ਵੈਰਾਗ ਕੀਤਾ। ਪਰ ਬਾਣੀ ਕਹਿੰਦੀ ਹੈ, ਸਾਧੂਆਂ ਦੇ ਜਾਣ 'ਤੇ ਵੈਰਾਗ ਕਾਹਦਾ ਹੈ? ਉਹ ਤਾਂ ਪਰਮ ਪਦਵੀ ਪਾ ਜਾਂਦੇ ਨੇ, ਆਪਣੇ ਘਰ ਗਏ ਨੇ, ਪਰਮੇਸ਼ਵਰ ਦੇ ਦਰ 'ਤੇ ਗਏ ਨੇ। ਰੋਣਾ ਅਤੇ ਮਨਮੁੱਖਾਂ ਲਈ ਰੋਜ਼ ਜਿਹੜੇ 84 ਲੱਖ ਜੂਨਾਂ ਵਿੱਚ ਹੱਟੀਆਂ ਵਿੱਚ ਫੇਰੇ ਜਾਣਗੇ। ਰੋਜ਼ ਪੜ੍ਹਦੇ ਹੋ ਤੁਸੀਂ ਕਬੀਰ, ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ ਰੋਵਹ ਸਾਕਤ ਬਪੁਰੈ, ਜੋ ਹਾਟੈ ਹਾਟ ਬਿਕਾਏ ਹਾਟੇ ਹਾਟ। ਹੱਟੀਆਂ 'ਤੇ 84 ਲੱਖ ਜੂਨਾਂ ਵਿੱਚ ਦੌੜਾਏ ਜਾਂਦੇ ਨੇ, ਫਿਰਾਏ ਜਾਂਦੇ ਨੇ। ਜਿਹੜੇ ਘਰ ਗਏ ਨੇ ਉਹਨਾਂ ਨੂੰ ਕਾਹਦਾ ਰੋਣਾ ਹੈ? ਔਰ ਜਿਹੜੇ ਸਾਧੂ ਹੁੰਦੇ ਨੇ ਨਾ, ਉਹ ਮਰਦੇ ਨਹੀਂ। ਮਰਦਾ ਉਹ ਹੈ ਜਿਹਦਾ ਸਰੀਰ ਵੀ ਮਿਟ ਜਾਵੇ ਅਤੇ ਨਾਮ ਵੀ ਮਿਟ ਜਾਵੇ। ਅਮਰਾਪਦ ਉਸਨੂੰ ਕਹਿੰਦੇ ਨੇ, ਸਰੀਰ ਮਿਟ ਗਿਆ, ਨਾਮ ਅਮਰ ਹੋ ਗਿਆ। ਸਰੀਰ ਵੇਖੋ ਜੀ, ਨਾ ਰਾਮ ਦਾ ਰਿਹਾ, ਨਾ ਰਾਵਣ ਦਾ ਰਿਹਾ, ਨਾ ਸੰਤ ਦਾ ਰਹਿਣਾ, ਨਾ ਸਾਕਤ ਦਾ ਰਹਿਣਾ ਹੈ। ਸਭ ਦੁਨੀਆ ਤੋਂ ਜਾਣਗੇ। ਇਹ ਪੰਜ ਭੂਤਕ ਸਰੀਰ ਦੀ ਬਣਤਰੀ ਐਸੀ ਉਹਨੇ ਬਣਾਈ ਹੈ ਖੁਦਾ ਨੇ। ਰਾਮ ਗਇਓ ਉਹ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਇੱਥੇ ਥਿਰਤਾ ਨਹੀਂ ਹੈ। ਰਾਮ ਜੀ ਦਾ ਨਾਮ ਅਦਬ ਨਾਲ ਲੈਂਦੇ ਨੇ, ਰਾਵਣ ਨੂੰ ਲੋਕ ਬੁਰਾ ਭਲਾ ਕਹਿੰਦੇ ਨੇ, ਗੁਰਮੁਖ ਦੀ ਵਡਿਆਈ ਹੁੰਦੀ ਹੈ, ਮਨਮੁੱਖ ਨੂੰ ਲੋਕ ਮੰਦਾ ਚੰਗਾ ਕਹਿੰਦੇ ਨੇ, ਗੁਰਮੁਖ ਦਾ ਨਾਮ ਰਹਿ ਜਾਂਦਾ ਹੈ, ਮਨਮੁੱਖ ਦਾ ਨਾਮ ਵੀ ਸਰੀਰ ਨਾਲ ਮਿਟ ਜਾਂਦਾ ਹੈ। ਕਹਿੰਦੇ ਇਹ ਜਿਹੜੇ ਸੰਤ ਹੁੰਦੇ ਨੇ ਨਾ, ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ, ਆਵਹਿ ਨਾ ਜਾਹੇ ਨਾ ਕਬਹੂੰ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਇਹ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ, ਆਵਾਗਮਨ ਤੋਂ ਰਹਿਤ ਹੋ ਜਾਂਦੇ ਨੇ, ਨਜ਼ਾਤ ਹਾਸਲ ਕਰ ਲੈਂਦੇ ਨੇ, ਲਿਬਰੇਸ਼ਨ ਹਾਸਲ ਕਰ ਲੈਂਦੇ ਨੇ, ਐਮੈਂਸੀਪੇਸ਼ਨ ਮੁਕਤੀ ਹਾਸਲ ਕਰ ਲੈਂਦੇ ਨੇ। ਇਹ ਆਏ ਕਿਉਂ ਸੀ ਦੁਨੀਆਂ 'ਤੇ? ਕਹਿੰਦੇ ਪਰਮਾਤਮਾ ਦੇ ਹੁਕਮ ਵਿੱਚ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਅਦਾਨ ਦੇ ਭਗਤੀ ਲਾਇਨ ਹਰਸਿਓ ਲੈਣ, ਮਿਲਾਏ ਤੁਹਾਨੂੰ ਪਰਮਾਤਮਾ ਨਾਲ ਮਿਲਾਉਣ ਦੇ ਲਈ, ਤੁਹਾਡਾ ਫਾਇਦਾ ਕਰਨ, ਤੁਹਾਡਾ ਮਨੁੱਖਾ ਜਾਮਾ ਸਫਲਾ ਕਰਨ। ਸਤਿਪੁਰਸ਼ ਦੁਨੀਆ 'ਤੇ ਆਉਂਦੇ ਨੇ, ਜਿੱਥੇ ਉਹ ਆਪ ਜੁੜੇ ਨੇ ਉੱਥੇ ਹੋਰਾਂ ਨੂੰ ਵੀ ਗੁਰੂ ਨਾਨਕ ਨਾਲ ਪਰਮੇਸ਼ਵਰ ਨਾਲ ਜੋੜਦੇ ਨੇ। ਦੇਖੋ ਇਹ ਦੋ ਪੱਖ ਦੁਨੀਆ 'ਚ ਰਹਿਣੇ ਹੀ ਰਹਿਣੇ ਨੇ, ਇੱਕ ਸੰਤ ਹੈ ਇੱਕ ਸਾਕਤ ਹੈ। ਸੰਤ ਦੀ ਉਪਮਾ ਸਾਕਤ ਨਹੀਂ ਜਰਦਾ, ਉਹ ਨਿੰਦਾ ਕਰਦਾ ਹੈ, ਉਹ ਬੁਰਾ ਭਲਾ ਕਹਿੰਦਾ ਹੈ, ਉਹ ਮੰਦੇ ਬੋਲ ਬੋਲਦਾ ਹੈ। ਪਰ ਤੁਸੀਂ ਥੋੜ੍ਹਾ ਜਿਹਾ ਧਿਆਨ ਮਾਰਿਆ ਕਰੋ, ਜਿਤਨੀਆਂ ਵੀ ਸੰਪਰਦਾਵਾਂ ਨੇ, ਮਹਾਂਪੁਰਸ਼ ਨੇ, ਜਿਤਨੇ ਵੀ ਸਮਾਗਮ ਉਹਨਾਂ ਦੇ ਦਰ 'ਤੇ ਆਉਂਦੇ ਨੇ, ਮੈਂ ਰੌਣਕ ਕਦੇ ਘਟਦੀ ਨਹੀਂ ਵੇਖੀ। ਜਿਤਨੀ ਸੰਗਤ ਪਿਛਲੇ ਸਾਲ ਸੀ ਉਹਦੇ ਨਾਲੋਂ ਵਧੇਰੇ ਇਸ ਸਾਲ ਹੋਵੇਗੀ, ਜਿੰਨੀ ਰੌਣਕ ਇਸ ਸਾਲ ਹੈ ਉਹਦੇ ਨਾਲੋਂ ਵਧੇਰੇ ਅਗਲੇ ਸਾਲ ਹੋਵੇਗੀ। ਸੋ ਨਿੰਦਕਾਂ ਦਾ ਫਿਕਰ ਤੁਸੀਂ ਭਾਵਨਾ ਵਾਲੇ ਸਿੱਖੋ ਛੱਡ ਦਿਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸੰਤ ਕਹਿ ਨਿੰਦਕ ਕਹੋ ਸਰਬ ਰੋਗ, ਸੰਤ ਕਹ ਨਿੰਦਕ ਪਰਮੇਸ਼ਰ ਮਾਰਾ। ਸੰਤ ਕੀ ਨਿੰਦਾ ਦੋਖ ਮਹਿ ਦੋਖ, ਬੜਾ ਭੱਦਾ ਮੰਦਾ ਕੋਈ ਕਰਮ ਕਰੇ ਨਾ, ਨੀਚ ਤੋਂ ਨੀਚ ਕੋਈ ਕਰਮ ਕਰੇ, ਕਹਿੰਦੇ ਉਹਦੇ ਨਾਲੋਂ ਵੀ ਨੀਚ ਕਰਮ ਹੈ ਸੰਤ ਦੀ ਨਿੰਦਾ। ਮੈਂ ਫਿਰ ਕਹਿ ਦੇਵਾਂ, ਕੰਡੇ ਨੂੰ ਕੰਡਾ ਕਿਹਾ ਇਹ ਸੱਚ ਬੋਲਿਆ, ਫੁੱਲ ਨੂੰ ਕੰਡਾ ਕਿਹਾ ਇਹ ਨਿੰਦਾ ਸੀ, ਇਹ ਗੁਨਾਹ ਕੀਤਾ ਹੈ ਤੂੰ, ਇਹ ਪਾਪ ਕੀਤਾ ਹੈ। ਸੋ ਇੱਥੇ ਇਹ ਗੁਰੂ ਪਾਤਸ਼ਾਹ ਕਹਿੰਦੇ ਨੇ, ਨਿੰਦਕਾਂ ਨੂੰ ਉਹ ਪਰਮਾਤਮਾ ਆਪ ਸਾਂਭ ਲੈਂਦਾ ਹੈ, ਉਹਨਾਂ ਦਾ ਖੁਰਾ ਖੋਜ ਮਿਟਾ ਦਿੰਦਾ ਹੈ। ਦ ਸਲੈਂਡਰਸ ਆਫ ਦਾ ਸੇਂਟਸ ਕੰਟਰੈਕਟਸ ਔਰ ਡਿਸੀਜ਼, ਪਤਾ ਨਹੀਂ ਕਿੰਨੇ ਰੋਗ ਸੋਗ ਲੱਗਦੇ ਨੇ ਉਹਨਾਂ ਨੂੰ ਜੋ ਸਾਧੂ ਦੀ ਨਿੰਦਾ ਕਰਦੇ ਨੇ। ਮੁਕਤੀ ਨਹੀਂ ਮਿਲਦੀ, ਇੱਕ ਰਸਤਾ ਹੈ ਉਹਨਾਂ ਕੋਲ, ਜਿਹੜੇ ਮਹਾਂਪੁਰਸ਼ ਦੀ ਨਿੰਦਾ ਕਰਦੇ ਨੇ ਉਹਦੇ ਚਰਣੀ ਲੱਗ ਜਾਣ। ਨਾਨਕ ਸੰਤ ਭਾਵੈ ਤਾਂ ਉਸਕਾ ਭੀ ਹੋਏ, ਮੋਖ ਉਸ ਨਿੰਦਕ ਦਾ ਵੀ ਉਧਾਰ ਹੋ ਸਕਦਾ ਹੈ। ਜਿਤਨੀ ਮਰਜ਼ੀ ਕੋਈ ਨਿੰਦਾ ਕਰੇ, ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀਐ, ਅਗਮ ਅਗੋਚਰ ਸਦ ਅਵਿਨਾਸੀ, ਸਰਣ ਸੰਤਨ ਕੀ ਲਹੀਐ। ਕਹਿੰਦੇ ਜ਼ੁਬਾਨ ਇੱਕ ਹੈ, ਕਿਤਨੇ ਗੀਤ ਗਾਵੇਂਗਾ ਸਤਿਪੁਰਸ਼ਾਂ ਦੇ, ਅੰਤ ਨਹੀਂ ਪਾ ਸਕੇਗਾ। ਇਹ ਗੱਲ ਤੈਅ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਸਾਧੂ ਦੇ ਦੱਸੇ ਰਸਤੇ 'ਤੇ ਚੱਲੇਗਾ ਗੁਰੂ ਨਾਨਕ ਤਾਂ ਹੀ, ਖੁਦਾਇਆ ਤਾਂ ਹੀ ਪਹੁੰਚੇਗਾ, ਗੁਰੂ ਗੋਬਿੰਦ ਸਿੰਘ ਤਾਂ ਹੀ ਪਹੁੰਚੇਗਾ, ਤੇਰਾ ਜੀਵਨ ਸਫਲਾ ਹੋ ਜਾਵੇਗਾ। ਜਨ ਕੀ ਉਪਮਾ ਤੁਝ ਹੈ ਵਡਿਆ, ਸਾਧੂ ਦੀ ਵਡਿਆਈ ਪਰਮੇਸ਼ਵਰ ਦੀ ਵਡਿਆਈ ਹੈ, ਰੱਬ ਦੀ ਵਡਿਆਈ ਸਾਧੂ ਦੀ ਵਡਿਆਈ ਹੈ। ਕਹਿੰਦੇ ਯੋਰ ਸਰਵੈਂਟਸ ਪ੍ਰੇਜ਼ ਇਜ਼ ਯੋਰ ਓਨ ਗਲੋਰੀਅਸ ਗ੍ਰੇਟਨੈਸ, ਹੈ ਖੁਦਾਇਆ ਇਹ ਜਿਹੜੇ ਸਾਧੂ ਦੇ ਗੁਣ ਗਾਉਂਦੇ ਨੇ ਇਹ ਤੇਰੇ ਹੀ ਗੁਣ ਗਾ ਰਹੇ ਨੇ। ਸੋ ਸੰਤ ਦੀ ਵਡਿਆਈ ਫਲ ਪ੍ਰਦਾਤਾ ਹੈ, ਝੋਲੀਆਂ ਭਰ ਜਾਂਦੀਆਂ ਨੇ, ਪਰ ਸੰਤ ਪੂਰਾ ਹੋਵੇ ਜਿਹੜਾ ਅਕਾਲ ਪੁਰਖ ਗੁਰੂ ਨਾਨਕ ਨਾਲ ਜੋੜੇ, ਜਿਹੜਾ ਆਪਣੇ ਆਪ ਨੂੰ ਗੁਰੂ ਕਵੇ ਸਿੱਖਾ, ਜੂਆਂ ਛੱਡ ਜਿਆ ਕਰ, ਉਹਦੇ ਨੇੜੇ ਨਹੀਂ ਰਹਿਣਾ ਤੋਂ, ਹੰਕਾਰੀ ਹੈ ਹਜੇ, ਪ੍ਰਭਤਾ ਦੀ ਇੱਛਾ ਹੈ ਵੀ ਮੈਂ ਸੰਤ, ਮੇਰੇ ਨਾਲੋਂ ਵੱਡਾ ਕੋਈ ਨਹੀਂ, ਇਹ ਅਧੂਰਾ ਹੈ, ਅਹੰਕਾਰ ਦਾ ਛੇਕ ਹੈ ਇਸ ਬੇੜੀ ਵਿੱਚ, ਇਹ ਡੋਬੇਗਾ ਤੈਨੂੰ। ਰੱਬ ਦੇ ਗੀਤ ਗਾਉਣ ਵਾਲਿਆਂ ਮਹਾਂਪੁਰਸ਼ਾਂ ਦਾ ਅਦਬ ਕਰੋ, ਸਤਿਕਾਰ ਕਰੋ, ਜਿਹੜੇ ਗੁਰਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਦੇ ਨੇ। ਐਸੇ ਮਹਾਨ ਮਹਾਂਪੁਰਸ਼ ਸੰਤ ਈਸਰ ਸਿੰਘ ਮਹਾਰਾਜ ਹੋਏ ਨੇ। ਔਰ ਇੱਕ ਬੇਨਤੀ ਕਰਾਂ, ਜਿੱਥੇ ਅਸੀਂ ਪੁਸਤਕਾਂ ਲਿਖ ਕਰਕੇ, ਧਾਰਮਿਕ ਕਲਾਮ ਲਿਖ ਕਰਕੇ ਸਿੱਖੀ ਦਾ ਪ੍ਰਚਾਰ ਕਰਦੇ ਹਾਂ, ਬੜੇ ਵਿਦਵਾਨ ਜਨ ਲੇਖਕ ਨੇ, ਅਜੋਕੇ ਸਮੇਂ ਵਿੱਚ ਡਿਜੀਟਲਾਈਜੇਸ਼ਨ ਬੜੀ ਜ਼ਰੂਰੀ ਹੈ, ਮਾਡਰਨ ਜ਼ਮਾਨਾ ਹੈ, ਫੋਨ ਦੇ ਉੱਪਰ ਹੀ ਸਾਰਾ ਕੁਝ ਹੈ, ਬੜੀਆਂ ਐਪਸ ਗੁਰਸਿੱਖੀ ਦਾ ਪ੍ਰਚਾਰ ਕਰਨ ਲਈ ਬੜੀਆਂ ਨੇ। ਔਰ ਸਭ ਤੋਂ ਪਹਿਲਾਂ ਜਿਹੜੀ ਐਪ ਬਣੀ ਸੀ ਈਸਰ ਮਾਈਕਰੋ ਮੀਡੀਆ, ਬੜੀਆਂ ਐਪਾਂ ਨੇ ਪਰ ਉਹਦੇ ਵਰਗਾ ਹਜੇ ਵੀ ਖਜ਼ਾਨਾ ਨਹੀਂ ਮਿਲਿਆ, ਕਿਉਂਕਿ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਦਸਮ ਗ੍ਰੰਥ, ਭਾਈ ਨੰਦ ਲਾਲ ਦੀ ਬਾਣੀ, ਭਾਈ ਗੁਰਦਾਸ ਦੀ ਬਾਣੀ, ਕਵਿਤ, ਵਾਰਾਂ, ਇਤਿਹਾਸ, ਬੜਾ ਕੁਝ ਹੈ। ਸੋ ਇਹ ਮਹਾਨ ਉਪਰਾਲਾ ਵੀ ਬਾਬਾ ਬਲਜਿੰਦਰ ਸਿੰਘ ਜੀ